नारद जे विद मुझे सुनावा, ते प्रकार अब तुम प्रत गावा।
वाहेगुरु जी का खालसा, वाहेगुरु जी की फतेह। परम सम्मान योग साहेब श्री गुरु ग्रंथ साहेब जी दे हजूर सवाए मान गुरु सवारे गुरु प्यारे खालसा सतसंग जनों, वड्डे भाग हन अपने सवना दे जिन्हां ते सतगुरां जी ने कृपा करके सत संगत करन दा सुभागा समा बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसना द्वारा सरवण कीते हन। हुण समा बनिया है सतगुरां जी दे पवित्र पावन जीवन दी कथा दा। सतगुरां जी ने अपनी बाणी दे अंदर हर जुग जुग भगत पाया पैज रखदा आया, राम राजे हरनाखस दुष्ट हर मारिया प्रहलाद तराया, अहंकारियां निंदकां पिठ दे नाम दिओ मुख लाया, जन नानक ऐसा हर सेवया अंत ले छडाया। भगत प्रहलाद जी दा जीवन जेड़े हरनाख दे घरे पैदा होए, लिव वाहिगुरु परमेश्वर जी दे नाल जुड़ी हुई है। जदों पढ़न वास्ते भगत प्रहलाद जी नूं बच्चियां विच बिठाया तां बच्चियां नूं समझाउण लगे, कहण लगे भाई ठीक है संसारिक विद्या जरूरी है लेकिन अपने आप नूं समझना भी जरूरी है। उह समझना की है कि असी की हां ते सानू की करना चाहीदा। यह साडा शरीर जिहड़ा है पंजी तत्तां तों बनिया होया सूक्ष्म शरीर है, यह स्थूल शरीर है पंजा तत्तां तों बनिया होया। इहदे अंदर आत्मा जिहड़ी निर्लेप है उहदे उत्ते माया दे विकार दा असर नहीं। असी उस आत्मा नूं समझण के समझ के सत सरूप होना है, तिना गुणा तो परे जाके चौथे पाद दे विच टिकना है। सारे बच्चे कहण लगे भी तुहानू ए सोझी इतनी उम्र दे विच किवें होई। तां भगत प्रहलाद जी ने दसना कीता कि राजा इंद्र मेरे पिता नूं जित के जा रहा सी ते मेरी माता नूं नाल लैके चलिया। रास्ते विच नारद ने पूछा इहनूं कित्थे लैके चलिया, तां उहने दस्सिया भी मैं इन्हां दी कुल दा नाश करना है। नारद ने कहा इहदी कुल दे विच भगत पैदा होना इस करके नाश नहीं करना। सो नारद दे आश्रम दे विच ही मेरा जन्म होया, उत्थे ही मैं पलिया है। ये सारियां जिहड़ियां गल्लां ने ओह मैनूं नारद ने समझाईयां ने जिहड़ियां मैं तुहानूं समझाउणा कीतियां ने। इस तों अगे कथा दी रंभता हुंदी है, आओ रसना ते मुख नूं करिए पवित्र। बोलो जी सतनाम श्री वाहे गुरु साहेब जीओ, सतनाम श्री वाहे गुरु साहेब जीओ।
क्यों पई नारद जे बिद मुझे मन सुनावा, ते प्रकार अब तुम प्रत गावा।
जो उपदेश मैनू नारद मुनि ने दिता है ओही भाई मैं तुहानू सुनाउणा कीता।
अरपो कर्म बिशन पग माई वैने काम नाम भजताई।
इस करके सारे जेडे कर्म ने ओ वाहिगुरु परमेश्वर जी नो अर्पण करना करो, निष्काम होके नाम जपना करो परमात्मा दा।
सुन उपदे संबंध बालक उपजी भगत हृदय दुख कालक।
बच्चे सन हिरदा शुद्ध सी यकदम असर हो गया, सारे बच्चों के अंदर चा पैदा होया नाम जपण दे लए।
सिमरन लगे नाम सुख कारे, हर गुण गाए प्रेम कर भारे।
सुखकारी परमात्मा दा नाम सिमरदे रहे, परमेश्वर दी भगती करदे ने, गुण गाउंदे हन।
उठत बैठत गमनन तबी, नाम पुकारे हर हर सबे।
बच्चिया ने खेडना भी ने छाला मारनिया कूदना, हुण खेडदे होए भी छाला मारदे कूददे होए हरी हरी जपदे हन।
शुक्र सवन असरीत बिलोके, भी कुचाल लक सब मत शोके।
शुक्राचार्या दा पुत्र संडा मरकाया, जिहड़ा कि भगत प्रहलाद दा उस्ताद सी, जदों उहने आके देखिया पाठशाला दे विच या बच्चे की करन दे पए ने।
जस पद लीन अपने साथा, गए हो तो जय दानव नाथा।
ओ हरी हरी जापरे ने जाके चुप कराए, कहने वे तुहानू किने कहा है जपण नो। सारे बच्चिया ने कहा भी प्रहलाद जी ने कहा, सानू गुस्सा आया, बांह तो पकड़ लिया, लैके चलिया हनास दे कोल।
निज सुत को अब रखो अगारा, सर्ब बिगारी इन चट सारा।
जाके संडे मारके ने कहा, संडे मारके की पुकार, प्रहलाद आप बिगड़िया सब चाटड़े बिगाड़े। कहना जी मैं बांधा हाथ, ए तुहाडे बच्चे नू पढ़ाउणा मेरे बस दा काम नहीं है, इन तुसी अपने घरे ही रखो।
रंचक डरने मन मैं माने, भगत करन सब बाल सिखाने।
ये आप ते डरदा नहीं है, निरपा बालक मोल ना डरी, मेरा अंतर गुरु गोपाल डरदा नहीं सी है, मेरे अंदर परमेश्वर बैठे है। इसे तरह सारे बच्चे कर दिते, ओ भी नहीं हुण मेरे कोलों डरदे।
दैंत राज अज्ञान अरूडा, मन हंकार बडो मत मुडा।
नाथ जिहड़ा ओ ज्ञानता दे घोड़े दे उत्ते सवार होया है, हंकार है ओदे अंदर अत दा।
जागियो हिरदे क्रोध बिसाला, मनो दूसरी प्रगटी ज्वाला।
सुन के हरनास नू बड़ा गुस्सा आया, किस तरह का गुस्सा, मानो किते दूसरी अग्नि प्रगट होई होवे।
तिरछे करके नैन तरेरे, बोलत भा दुर्बचन कनेरे।
आप अपने सिंघासन ते बैठिया, साइड ते प्रहलाद खड़िया, इन्हे गुस्से दे विच जदों टेढ़ी नजर दे नाल झाकिया प्रहलाद वल।
मंद मती रे मूड को भागे, महा अदम कुल रीत त्यागे।
मंद मती वालिया बड़े माड़े भाग ने मेरे, जेड़ी कुल दे विच तू आके जम पया।
काल निकट आवा अब तेरे, आए समेटत होवत मेरे।
तेरे वास दी गल नहीं है, तेरी मौत नेड़े आ गई है, इसे करके तू मेरे होंदे ओहो जे काम कर रहे है।
के बल के अलंब कुल काती, असने हनी लात मम छाते।
कहन लगे बैठे बैठे नू गुस्सा आया, कहंदे वे तू काहदा माण करदा, तू अपनी कुल दा घात करन लगे। बैठे बैठे हरनास ने बच्चे प्रहलाद दी छाती दे विच लत मारना कीते।
बिकसी बानी बक्त बहोरे, बोलियो मैं तब दोए कर जोरे।
लगे जदो मैनू ने लत मारी ते मैं हाथ जोड़ के कहा, सत्कार प्रहलाद आखर तक अपने पिता जी का करदा रहा, चाहे वह दुश्मन सी, लेकिन संसारक रिश्ता पिता का इस करके हाथ जोड़ के मैं अपने पिता नो इस तरह कहा,
पिता जो करो क्रोध इत बादो, कैसे बिकसम बोलत ना दो।
कहने लगे पिता जी कानू तुसी गुस्सा कर दे हो, एवे अपने शुभ गुणा दा नाश कर दे हो क्रोध दे नाल।
ने तब बल ने मम बल को, बली अपर आशरै जग सो।
कहने लगे वे ना ते कोई कमजोर है ना कोई तकड़ा है, बल वाला तो एक परमात्मा ही है, किसी नूं बल दे दवे ते किसी नूं नवाल कर दवे, दोहां सिरियां काल स्वामी खेले विकसै, अंतरजामी वरियाम ना फूसी कोई। साहब जी कहे ना कोई तकड़ा ते ना कोई माड़ा है, ये सब कुछ परमात्मा ही ताकत देण वाला है, खोण वाला है।
पावर जंगम कीट बिदाता, जे बस कर सब रखे ताता।
परमात्मा जड़ ते जंगम नो कीते हुए कर्मा दा फल देण वाला है, इस परमात्मा ने सारे अपने वस दे विच रखे हुए ने।
अत बलिष्ट कालो कर कालू, खाए सबै मेंढक ज्यों बयालू।
जो कोई तगड़ा होवे ते मौत तो बचे, काल एहो जा बली है कि ओ सब नु यूं खा जांदा जिवें सप डड्डू नु सावते नु निकल जांदा, पर एक महाकाल है जेड़ा इस काल नु भी खा जांदा है।
बल जो मन तन बिखै रखी कंग, जानो ते प्रसाद बिद निकंग।
साडे शरीर दे विच जो बल है ताकत है जां साडियां इंद्रियां दे विच सत्या है, ये सारी उस परमात्मा दी बख्शी हुई सत्या दे नाल ही है, उहदी कृपा नाल ही है।
तजो सुभाओ असुर निज जाते, मन जीतन बिद कर भल भांते।
जिहड़ा तुहाडा जाति सुभा है ना राक्षसां वाला, इहनूं तुसीं त्याग दिओ, मन जीतन बिद कर भल भांते, ओ कोशिश करो जिदे नाल मन जीतिया जावे।
मन समान ने शत्रु को, अनेक जन्म जग देवत जो।
कहण लगे मनुख दा सब तो वड्डा जेड़ा दुश्मन है ओ मन है, जिस मन दे नाम रे करके जीव कितने ही जन्म धारण करदे।
सो बस करन को करो उपाओ, नीकी नीत अपर ने काओ।
जे तुसी कोई चंगा कर्म करना चाहुंदे हो ता इस तो चंगा कर्म कोई नहीं है, ओ जतन करिए जिदे नाल मन वास जावे।
शब्द स्पर्शियादक ए कोरे, इन पर चढ़त दशो दिश दोरे।
ओड़ो हंकारी है, भगत निम्रता दी गल कर रहा है, ओदे हंकार रूपी अगन दे उपर भगत जी दे कहे हुए वचन ओ असर नहीं कर रहे जो होना चाहिए, उल्टा असर हो रहा है। जिवें बलदी हुई अग्नि ते कोई अहोती घिओ पा दवे।
मन बिखियन में अहम वासु, वड हंकार कोट दिड तासु।
जिहड़ा हर वक्त विषय विकारां दे विच रहिंदा है, जिहड़ा हर वक्त हंकार दे घोड़े दे उत्ते ही असवार रहिंदा है, ओह भगती दी गल कदों सुनन वाला है।
काम क्रोध लोबादक जे सर्ब सहायक जानो ते।
जिथे हंकार है, हंकार दे विच काम क्रोध लोह मोह ए सारे विकार जेड़े हन ओह नाल ही खड़े हुंदे ने। सतगुरां जी ने बाणी अंदर पहले काम शब्द लिया ते बाद दे विच हंकार लिया। काम क्रोध लोभ मोह इन्हां ते चारां ते बंदा काबू पा के कहिंदा मेरे काबू च ने, पिछे हंकार बच जांदा जिहड़ा कहिंदा मैं काबू च कीते ने। ते जदों हंकार है शुरुआत फिर काम तो हो जाती है, जिथे हंकार है उथे चारे विकार नाले ही खड़े ने।
ए जोदा दुर्जय सब माई महाबली जीतै को नाई।
ये हंकार दे नाल ही रहंदे ने जेड़े पासे नूं इह चढ़दे रहे ਉਹ ਸ਼ੁਭ ਗੁਣਾਂ ਨੂੰ ਇਹ ਜਿੱਤ ਕੇ ਇੱਕ ਵਾਰੀ ਆਪਣੇ ਆਪ ਆਪਣੇ ਅਧੀਨ ਕਰ ਲੈਂਦੇ ਨੇ ਜੇ ਮਨੁੱਖ ਸੁਚੇਤ ਨਾ ਹੋਵੇ ਇਸ ਤੋਂ।
ਜੇਕਰ ਬੂਜਿਓ ਚੈਤੀ ਉਪਾਓ ਸਤ ਸੰਗਤ ਮੈਂ ਕਰ ਚਿਤ ਚਾਓ।
ਜੇ ਇਹਨਾਂ ਨੂੰ ਅਸੀਂ ਕਾਬੂ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਦੇ ਲਈ ਇੱਕੋ ਹੀ ਜੁਗਤ ਹੈ ਸਾਧ ਸੰਗਤ ਕੋਏ ਵਸ ਹੋਤੇ। ਇਹ ਵਿਕਾਰ ਜਿਹੜੇ ਹਨ ਕੇਵਲ ਸਾਧ ਸੰਗਤ ਦੇ ਵਿੱਚ ਹੀ ਕਾਬੂ ਆਉਂਦੇ ਨੇ ਹੋਰ ਕੋਈ ਤਰੀਕਾ ਨਹੀਂ ਹੈ।
ਪਾਰ ਬ੍ਰਹਮ ਕੋ ਸਿਮਰਨ ਕੀਜੈ ਹੋ ਮੈਂ ਕੋ ਉਰਤੇ ਤਜ ਦੀਜੈ।
ਪਰਮੇਸ਼ਰ ਜੀ ਦਾ ਸਿਮਰਨ ਕਰੇ ਔਰ ਹੋ ਮੈਂ ਛੱਡ ਦੇਵੇ। ਤਿੰਨ ਗੱਲਾਂ ਗੁਰਮਤ ਨੇ ਦ੍ਰਿੜ ਕਰਵਾਈਆਂ ਨੇ ਕਿ ਪਰਮਾਤਮਾ ਦਾ ਨਾਮ ਜਪਣਾ ਉਹਦੇ ਭਾਣੇ ਚ ਰਹਿ ਜਾ ਔਰ ਆਪਣੇ ਤਨ ਦੀ ਹੰਗਤਾ ਦਾ ਤਿਆਗ ਕਰਨਾ। ਜਿਹੜੇ ਬੰਦੇ ਨੇ ਤਿੰਨ ਗੱਲਾਂ ਧਾਰਨ ਕਰ ਲਈਆਂ ਉਹਨੇ ਚਾਹੇ ਧਾਰਮਿਕ ਚਿੰਨ੍ਹ ਧਾਰਨ ਕੀਤਾ ਨਹੀਂ ਕੀਤਾ ਤੇ ਉਹ ਧਰਮੀ ਹੈ। ਪਰ ਜਿਹਨੇ ਤਿੰਨ ਗੱਲਾਂ ਨਹੀਂ ਬੰਨਿਆ ਉਹਨੇ ਬੇਸ਼ੱਕ ਜਿਹੜੇ ਮਰਜ਼ੀ ਧਰਮ ਦੇ ਚਿੰਨ੍ਹ ਧਾਰਨ ਕੀਤੇ ਹੁਣ ਉਹ ਧਰਮੀ ਨਹੀਂ ਹੈ। ਤਿੰਨ ਗੱਲਾਂ ਦੇ ਵਿੱਚ ਧਰਮ ਹੈ ਨਾਮ ਜਪਣਾ ਭਾਣਾ ਮੰਨਣਾ ਤੇ ਆਪਣੇ ਤਨ ਦੀ ਹੰਗਤਾ ਦਾ ਤਿਆਗ ਕਰਨਾ। ਭੁੱਲ ਜਾ ਆਪਣੇ ਆਪ ਨੂੰ ਕੌਣ ਹੈ। ਭਗਤ ਪ੍ਰਹਿਲਾਦ ਜੀ ਨੇ ਇਹੀ ਗੱਲ ਆਪਣੇ ਪਿਤਾ ਨੂੰ ਸਮਝਾਈ ਬਈ ਤੂੰ ਸਿਮਰਨ ਕਰਿਆ ਕਰ ਸਾਧ ਸੰਗਤ ਕਰਿਆ ਕਰ।
ਨਾਮ ਵਿਖੈ ਨਿਜ ਬ੍ਰਿਤੀ ਟਿਕਾਵੋ ਅਪਰ ਸਰਬ ਸੰਕਲਪ ਹਟਾਓ।
ਬਿਰਤੀ ਜਿਹੜੀ ਹੈ ਉਹ ਸਿਮਰਨ ਦੇ ਵਿੱਚ ਟਿਕਾਉਣਾ ਕਰੇ ਤੇ ਬਾਕੀ ਜਿਹੜੇ ਸੰਕਲਪ ਨੇ ਉਹਨਾਂ ਉੱਤੇ ਕੰਟਰੋਲ ਕਰਨਾ ਕਰੇ। ਇਹ ਇਕਦਮ ਨਹੀਂ ਕੰਮ ਹੋਇਆ ਕਰਦਾ ਸਹਿਜੇ ਸਹਿਜੇ ਹੋਇਆ ਕਰਦਾ। ਕੋਈ ਸਮਾਂ ਸੀ ਕਿ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਸਾਡੇ ਗੁਆਂਢੀਆਂ ਦੇ ਕੀ ਹੋ ਰਿਹਾ ਤੇ ਅੱਜ ਵੈਬਸਾਈਟ ਤੇ ਬੈਠ ਕੇ ਨੈਟ ਤੇ ਬੈਠ ਕੇ ਸਾਨੂੰ ਪੂਰੇ ਵਰਲਡ ਦੀ ਜਾਣਕਾਰੀ ਹੈ। ਜਿੱਥੇ ਤੱਕ ਦੀ ਜਾਣਕਾਰੀ ਹੈ ਉੱਥੇ ਤੱਕ ਮਨ ਦਾ ਖੰਡਾ ਹੈ। ਹੁਣ ਅੱਜ ਦੇ ਸਮੇਂ ਦੇ ਵਿੱਚ ਮਨ ਨੂੰ ਕੰਟਰੋਲ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਪਰ ਸਿਮਰਨ ਕਰੇ ਮਨ ਬਿਰਤੀਆਂ ਨੂੰ ਸੰਕੋਚੇ।
ਇਸ ਪ੍ਰਕਾਰ ਮਨ ਜੀਤੀ ਹੋ ਜਾਈ ਸਰਬ ਦਿਗ ਵਿਜੈ ਤਬ ਤੂੰ ਪਾਏ।
ਇਸ ਤਰੀਕੇ ਦੇ ਨਾਲ ਮਨ ਜਿੱਤਿਆ ਜਾਂਦਾ ਤੇ ਮਨ ਜਿੱਤੈ ਜਗ ਜੀਤ। ਜਿਹਨੇ ਮਨ ਜਿੱਤ ਲਿਆ ਸਮਝ ਲਓ ਸੰਸਾਰ ਨੂੰ ਜਿੱਤ ਲਿਆ ਕਿ ਆਪਣੇ ਸਾਰੇ ਵਿਕਾਰਾਂ ਨੂੰ ਜਿੱਤ ਲਿਆ। ਇਹ ਜੁਗਤ ਹੈ ਮਨ ਨੂੰ ਜਿੱਤਣ ਦੀ। ਸਾਹਿਬ ਜੀ ਕਹਿੰਦੇ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸੋ ਇਸ ਤਰ੍ਹਾਂ ਜਿੱਤੇ ਇਸ ਮਨ ਨੂੰ ਜਿਹਨੇ ਮਨ ਜਿੱਤ ਲਿਆ ਸਾਰਾ ਸੰਸਾਰ ਜਿੱਤ ਲਿਆ।
ਬਿਨ ਮਨ ਜੀਤੇ ਸੋਰ ਕਹਾਵੇ ਅਧਿਕ ਆਪ ਕੋ ਬਲੀ ਗਿਣਾਵੇ।
ਜਿਹਨੇ ਆਪਣੇ ਮਨ ਨੂੰ ਜਿੱਤਿਆ ਨਹੀਂ ਹੈ ਤੇ ਆਪਣੇ ਆਪ ਨੂੰ ਸੂਰਮਾ ਖਵਾਉਂਦਾ ਆਪਣੇ ਆਪ ਨੂੰ ਬਲੀ ਖਵਾਉਂਦਾ।
ਮੈਂ ਤੂੰ ਪੁਰਖ ਤੇ ਜਾਣੇ ਮੂਡਾ ਲਖ ਨਾ ਸਕਾਏ ਭੇਦ ਜੋ ਗੁੱਡਾ।
ਸਿਆਣੇ ਪੁਰਖ ਨੇ ਉਹ ਗੱਲ ਜਾਣਦੇ ਨੇ ਵੀ ਇਹ ਮੂਰਖ ਹੈ ਜਿਹਨੇ ਆਪਣੇ ਮਨ ਨੂੰ ਨਹੀਂ ਜਿੱਤਿਆ ਤੇ ਐਵੇਂ ਆਪਣੇ ਆਪ ਨੂੰ ਸਿਆਣਾ ਅਖਵਾਉਂਦਾ ਹੈ। ਜਿਹਨੇ ਮਨ ਨੂੰ ਨਹੀਂ ਜਿੱਤਿਆ ਉਹ ਮੂਰਖ ਹੈ ਸਿਆਣਾ ਨਹੀਂ ਹੈ।
ਸੁਣੀ ਸ਼ਰੋਨ ਮੈਂ ਜਬ ਅਸਬਾਨੀ ਹਿਰਨਕਸ਼ ਮਦ ਮੂਡ ਗੁਮਾਨੀ।
ਹੁਣ ਹਰਨਾਕਸ ਜਿਹੜਾ ਹੰਕਾਰ ਦੇ ਵਿੱਚ ਹੈ ਹੁਣ ਉਹਨੂੰ ਇਹ ਗੱਲਾਂ ਥੋੜੀ ਸਿਖਾਉਂਦੀਆਂ ਨੇ ਭਗਤੀ ਦੀਆਂ। ਹੰਕਾਰ ਸਾਹਿਬ ਜੀ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਵਸਾਂ ਇੱਕ ਥਾਂ ਇੱਕ ਥਾਂ ਤੇ ਰਹਿੰਦੇ ਹੀ ਨਹੀਂ ਇਹ। ਉੱਥੇ ਹਉਮੈ ਆ ਉੱਧਰ ਨਾਮ ਹੈ ਇੱਕ ਦੂਸਰੇ ਦਾ ਵਿਰੋਧ ਹੈ। ਸੋ ਬੜੀ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਉਹ ਮੂਰਖ ਕਦੋਂ ਸਮਝਣ ਵਾਲਾ ਸੀ। ਮਾਇਆ ਧਾਰੀ ਆ ਤੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲਕ ਝੋਲਾ। ਉਹਨੇ ਕਿੱਥੇ ਗੱਲ ਸੁਣਨੀ ਸੀ ਭਗਤ ਪ੍ਰਹਿਲਾਦ ਦੇ।
ਉਰ ਮੈਂ ਪ੍ਰਗਟੀ ਰਿਸੈ ਬਹੁਤੀ ਅਗਨ ਬਰਤ ਜਨ ਪਾਏ ਅਹੂਤੇ।
ਜਿਵੇਂ ਕਹਿੰਦੇ ਸਵਾਂਤੀ ਬੂੰਦ ਸੱਪ ਦੇ ਮੂੰਹ ਚ ਪੈਵੇ ਉਹਦੀ ਜ਼ਹਿਰ ਨਿਸ਼ਾਂਤ ਹੁੰਦੀ ਹਲਕ ਜਾਂਦਾ ਗਿੱਦੜ ਵੀ ਹਲਕ ਜਾਂਦਾ। ਕਿਤੇ ਉਹ ਕੋਇਲੇ ਦੀ ਗੋਜ ਪਵੇ ਉੱਥੇ ਕੇਸਰ ਬਣਦਾ। ਤੇ ਹੁਣ ਜਿਹੜਾ ਉਲਟਾ ਅਸਰ ਹੋਇਆ ਹੰਕਾਰ ਹੋਰ ਵੱਧ ਗਿਆ ਜਿਵੇਂ ਬਲਦੀ ਅੱਗ ਤੇ ਕਿਸੇ ਨੇ ਘਿਓ ਪਾ ਤਿਆ ਹੋਵੇ।
ਕੰਪਤ ਦੇ ਲਾਲ ਅਤ ਨੈਨਾ ਕਾਟਤ ਅਗਰਨ ਚਿਤ ਨੈ ਚੈਨਾ।
ਉਸੇ ਦੇ ਵਿਚ ਮਨੁੱਖ ਦੀ ਇਹ ਦਸ਼ਾ ਹੋਇਆ ਕਰਦੀ ਹੈ ਕਿ ਸਰੀਰ ਕੰਬਣ ਲੱਗ ਜਾਂਦਾ ਔਰ ਮਨੁੱਖ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਤੇ ਗੁੱਸੇ ਦੇ ਵਿਚ ਆਪਣੇ ਹੀ ਬੁੱਲਾਂ ਨੂੰ ਕੱਟਣਾ ਸ਼ੁਰੂ ਕਰ ਦਿੰਦਾ ਤੇ ਨਾ ਕੰਟਰੋਲ ਹੋਵੇ ਤੇ ਬੰਦਾ ਇਸੇ ਕ੍ਰੋਧ ਦੇ ਵਿਚ ਆਤਮ ਹੱਤਿਆ ਵੀ ਕਰ ਲੈਂਦਾ। ਇਹ ਐਸਾ ਸੋ ਗੁੱਸੇ ਦੇ ਵਿਚ ਇਹ ਦਸ਼ਾ ਹੋ ਗਈ ਹਰਨਾਕਸ ਦੀ ਜਦੋਂ ਉਹਨੇ ਸੱਚ ਸੁਣਿਆ।
ਨਕਸ਼ਿਕ ਦਾਰਨ ਭੇਖ ਮਨਾਵਾ ਨਾ ਸੈਨਿਕ ਧੂਮ ਨਾ ਬਿਛਾਵਾ।
ਕਹਿੰਦੇ ਵੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮ ਰੋਮ ਦੇ ਵਿਚ ਕ੍ਰੋਧ ਦਾ ਅਸਰ ਹੈ। ਇਹੋ ਜਿਹਾ ਭਿਆਨਕ ਡਰਾਉਣਾ ਨਜ਼ਰ ਆ ਰਿਹਾ ਇਹ ਕ੍ਰੋਧ ਦੇ ਵਿਚ ਕਿ ਇਹਦੀਆਂ ਨਾਸਾਂ ਦੇ ਵਿਚੋਂ ਮਾਨੋ ਧੂੰਆਂ ਨਿਕਲ ਰਿਹਾ।
ਉਤੇ ਸਭਾ ਸਦ ਜੇ ਤੇ ਥਾਨਾ ਡਰ ਕਰ ਧਰਕੇ ਕੱਚ ਨਾ ਬਖਾਨਾ।
ਜਿੰਨੇ ਵੀ ਇਹਦੀ ਸਭਾ ਦੇ ਵਿਚ ਬੈਠੇ ਸਨ ਉਹਨਾਂ ਸਾਰਿਆਂ ਨੇ ਨੀਵੀਆਂ ਪਾ ਲਈਆਂ ਤੇ ਕਿਸੇ ਦਾ ਵੱਸ ਨੀ ਚੱਲਦਾ ਕਿ ਇਸ ਹੰਕਾਰ ਦੇ ਵਿਚ ਕ੍ਰੋਧੀ ਰਾਜੇ ਨੂੰ ਕੋਈ ਕੁਝ ਕਹਿਣ ਦੀ ਹਿੰਮਤ ਕਰੇ।
ਸ੍ਰੀ ਬਾਲਾ ਸੁੰਦਰ ਵਾਚੋ ਪਈ ਸ੍ਰੀ ਗੁਰੂ ਅੰਗਦ ਜੀ ਇਹ ਕਥਾ ਜਥਾ ਪ੍ਰਹਲਾਦ ਭਨੀ ਸੁਨ ਤਥਾ।
ਭਾਈ ਬਾਲਾ ਜੀ ਕਹਿ ਰਹੇ ਨੇ ਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਭਗਤ ਪ੍ਰਹਲਾਦ ਹੈ ਜਿਹਦੀ ਕਥਾ ਜਾਰੀ ਹੈ।
ਹਿਰਨ ਕਸ਼ਬ ਸੁਨ ਬਿਸ਼ਨੀ ਉਪਾਸ਼ਨ ਪਯੋ ਕ੍ਰੋਧ ਮੈਂ ਮਨੋ ਤਾਸਨ।
ਹਰਨ ਕਸ਼ਪ ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਦਾ ਤਾਂ ਸੁਣ ਕੇ ਇਹਨੂੰ ਗੁੱਸਾ ਚੜਦਾ।
ਮਾਲਨ ਚੈਸ ਮੰਦ ਮਤ ਮਾਨੀ ਮੁਕਤੇ ਬੋਲਿਓ ਬਿਖਵਤ ਬਾਨੀ।
ਮੰਦੀ ਮਤ ਵਾਲਾ ਪਰਮਾਤਮਾ ਦਾ ਨਾਮ ਲੈਣ ਵਾਲੇ ਨੂੰ ਮਾਰਨਾ ਚਾਹੁੰਦਾ ਤੇ ਗੁੱਸੇ ਦੇ ਵਿਚ ਕਹਿਣ ਲੱਗਿਆ।
ਰੇ ਸੱਠ ਬਾਲਕ ਮੋ ਬਿਨ ਈਸਾ ਕਹੋ ਕਹਾਂ ਨਾ ਤਾਂ ਕਾਟੋ ਸੀਸਾ।
ਮੂਰਖ ਤੂੰ ਕਿਹੜੇ ਪਰਮਾਤਮਾ ਦੀ ਗੱਲ ਕਰਦਾ, ਮੇਰੇ ਤੋਂ ਬਿਨਾਂ ਦੂਸਰਾ ਕੋਈ ਪਰਮਾਤਮਾ ਹੈ ਹੀ ਨਹੀਂ, ਮੈਂ ਹੀ ਸਭ ਕੁਝ ਹਾਂ।
ਕਹੋ ਕਹਾਂ ਨਾ ਤਾਂ ਕਾਟੋ ਸੀਸਾ।
ਮੈਨੂੰ ਦੱਸ ਦੇ ਵੀ ਉਹ ਕਿੱਥੇ ਹੈ, ਨਹੀਂ ਤਾਂ ਹੁਣੇ ਤੇਰਾ ਸਿਰ ਧੜ ਨਾਲੋਂ ਵੱਖਰਾ ਕਰ ਦੇਣਾ।
ਹਸ ਕੈ ਮਿਆਨੇ ਤੇਜ ਮਹਾਨਾ ਖੇਚ ਖੜਗ ਕਰ ਮੈਂ ਚਮਕਾਨਾ।
ਇਸ ਤਰ੍ਹਾਂ ਕਹਿ ਕੇ ਇਸਨੇ ਆਪਣੇ ਮਿਆਨ ਦੇ ਵਿਚੋਂ ਆਪਣੀ ਤਲਵਾਰ ਕੱਢ ਲੇ।
ਕੋ ਰਖਵਾਰੋ ਦਿਓ ਬਤਾਈ ਅਬ ਜਮ ਧਾਮੈ ਦਿਓ ਪਠਾਏ।
ਕਹਿੰਦਾ ਜੇ ਤੇਰੀ ਕੋਈ ਰੱਖਿਆ ਕਰਨ ਵਾਲਾ ਹੈ ਉਹ ਮੈਨੂੰ ਦਿਖਾ ਦੇ, ਨਹੀਂ ਤੇ ਮੈਂ ਹੁਣੇ ਤੇਰਾ ਜਿਹੜਾ ਧੜ ਹੈ ਉਹ ਗਰਦਨ ਵੱਖਰਾ ਕਰ ਦਿੰਦਾ।
ਸੁਣ ਕਰ ਮੈਂ ਤਬ ਗਿਰਾ ਅਲਾਈ ਪਰੀ ਪੂਰਨ ਹੈ ਸਭਨੀ ਥਾਈ।
ਭਗਤ ਜੀ ਕਹਿਣ ਲੱਗਿਆ ਪਿਤਾ ਜੀ ਪਰਮਾਤਮਾ ਤੇ ਪਰਿਪੂਰਨ ਹੈ, ਸਰਵ ਵਿਆਪਕ ਹੈ, ਸਾਰੀਆਂ ਥਾਵਾਂ ਦੇ ਵਿਚ ਜਰੇ ਜਰੇ ਦੇ ਵਿਚ ਮੌਜੂਦ ਹੈ।
ਤੇ ਬਹੀਨ ਕੋ ਥਾਨ ਨਾ ਉਨਾ ਜਡ ਜੰਗਮ ਮੈਂ ਪਿਖੋ ਨਾ ਸੁਨਾ।
ਐਸੀ ਕੋਈ ਥਾਂ ਹੀ ਨਹੀਂ ਹੈ ਵੀ ਜਿੱਥੇ ਪਰਮਾਤਮਾ ਨਾ ਹੋਵੇ, ਚਾਹੇ ਜੜ ਹੈ ਚਾਹੇ ਚੇਤਨ ਹੈ, ਹਰ ਇੱਕ ਦੇ ਵਿਚ ਉਹ ਦੀ ਸਤਿਆ ਜਿਹੜੀ ਹੈ ਉਹ ਮੌਜੂਦ ਹੈ। ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ ਜਾਲ ਥਾਲ ਮਹੀਲ ਸੋਏ। ਸਭ ਦੇ ਵਿਚ ਸਾਰੀਆਂ ਥਾਵਾਂ ਤੇ ਬਿਨ ਨਾਵੈ ਨਾਹੀ ਕੋ ਥਾਓ, ਪਰਮਾਤਮਾ ਤੋਂ ਬਿਨਾਂ ਕੋਈ ਥਾਂ ਹੈ ਹੀ ਨੀ।
ਕਹਿਤ ਜੇ ਹੈ ਜਡ ਜੰਗਮ ਮਾਹੀ ਇਸ ਥੰਬ ਮੈਂ ਦਿਸਤ ਨਾਹੀ।
ਕਹਿੰਦਾ ਜੇ ਤੂੰ ਇਹ ਗੱਲ ਕਹਿੰਦਾ ਵੀ ਉਹ ਜੜ ਦੇ ਵਿਚ ਵੀ ਹੈ ਤੇ ਚੇਤਨ ਦੇ ਵਿਚ ਵੀ ਹੈ ਤਾਂ ਫਿਰ ਇਹ ਜਿਹੜਾ ਥੰਮ ਖੜਿਆ ਤਾਂ ਇਹਦੇ ਵਿਚ ਉਹ ਕਿਉਂ ਨੀ ਦਿਖਾਈ ਦਿੰਦਾ।
ਬਿਰਥਾ ਬਖਤ ਬਾਲਕ ਮਤ ਮੰਦੇ ਅਬੈ ਕਰੋ ਤਬ ਸੀਸ ਨਿਕੰਦੇ।
ਤੂੰ ਝੂਠ ਬੋਲੀ ਜਾਂਦਾ, ਮੈਥੋਂ ਬਰਦਾਸ਼ਤ ਨੀ ਹੁੰਦਾ, ਨਹੀਂ ਤਾਂ ਦਿਖਾ ਦੇ ਮੈਨੂੰ ਨਹੀਂ ਤੇ ਹੁਣੇ ਤੇਰਾ ਸਿਰ ਕੱਟਦਾ।
ਮੈਂ ਨਿਸ਼ਚੈ ਤਰਰੀ ਦੇ ਵਿਸ਼ੇਖੋ ਕਯੋ ਥੰਬ ਦਿਸ਼ ਬਲ ਪਲ ਬਿਦ ਦੇਖੋ।
ਕਹਿੰਦੇ ਨੇ ਪ੍ਰਹਿਲਾਦ ਜੀ ਨੇ ਕਿਹਾ ਪਿਤਾ ਜੀ ਮੇਰਾ ਤੇ ਨਿਸ਼ਚਾ ਪੱਕਾ ਤੁਹਾਡਾ ਨਹੀਂ, ਮੈਂ ਇਹ ਸਮਝਦਾ ਵੀ ਇਸ ਪੱਥਰ ਦੇ ਵਿਚ ਵੀ ਇਸ ਥੰਮ ਦੇ ਵਿਚ ਵੀ ਉਹਦੀ ਸਤਿਆ, ਨਹੀਂ ਤਾਂ ਇਹ ਛੱਤ ਨੂੰ ਚੁੱਕ ਹੀ ਨਾ ਸਕੇ ਆਪਣੇ ਆਪ ਦੇ ਉੱਤੇ, ਇਹਦੇ ਵਿਚ ਵੀ ਸਤਿਆ ਪਰਮਾਤਮਾ ਨੇ ਪਾਈ ਹੋਈ ਹੈ।
ਇਹ ਬਿਸ਼ਨ ਤੇ ਮੈਂ ਲੱਕ ਸੱਚ ਤੋ ਇਹਨਾਂ ਦੀ ਸਤ ਮਤ ਕੇ ਕਾਚੋ।
ਉਹ ਕੱਚੀ ਮਤ ਵਾਲਿਆਂ ਨੂੰ ਨਜ਼ਰ ਨਹੀਂ ਆਉਂਦਾ, ਹੈ ਉਹ ਸਾਰੀਆਂ ਥਾਵਾਂ ਤੇ ਮੌਜੂਦ ਹੈ, ਉਹਨੂੰ ਦੇਖਣ ਦੇ ਲਈ ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਡਸੈਂਦੋ ਮਹਾਂਪੇਰੀ, ਉਹਨੂੰ ਵੇਖਣ ਦੇ ਲਈ ਅੱਖਾਂ ਹੋਰ ਚਾਹੀਦੀਆਂ ਨੇ, ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਜਿਹੜੀਆਂ ਅੱਖਾਂ ਤੇਰੇ ਕੋਲ ਨੇ।
ਅਸ ਸੁਨ ਕੋ ਥੰਬ ਦਿਸ਼ ਦੇਖਾ ਖਰਗ ਮੁਸ਼ਟ ਹਨ ਜੋਰ ਬਿਸ਼ੇਖਾ।
ਇਹ ਸੁਣ ਕੇ ਇਹਨੂੰ ਹੋਰ ਗੁੱਸਾ ਆ ਗਿਆ, ਕਹਿੰਦਾ ਮੇਰਾ ਮਾਲਕ ਇਸ ਥੰਮ ਦੇ ਵਿਚ ਵੀ ਹੈ। ਕਹਿੰਦਾ ਤੇਰੇ ਨਾਲ ਗੱਲ ਬਾਅਦ ਚ ਕਰੂ, ਪਹਿਲਾਂ ਤੇਰੇ ਪ੍ਰਮਾਤਮਾ ਨਾਲ ਹੀ ਗੱਲ ਕਰਦਾ, ਇਹਦੇ ਵਿਚ ਵੀ ਹੈ। ਮੂਰਖ ਨੇ ਉਸੇ ਵਕਤ ਕੱਢੀ ਹੋਈ ਕਿਰਪਾਨ ਬਜਾਏ ਪ੍ਰਹਿਲਾਦ ਦੇ ਮਾਰਨ ਤੋਂ ਥੰਮ ਦੇ ਮਾਰ ਦਿੱਤੇ।
ਪਯੋ ਸ਼ਬਦ ਦਾਰਨ ਅਤ ਘੋਰਾ ਜਨ ਬ੍ਰਹਿਮੰਡ ਦੀਨ ਕਿਨ ਫੋਰਾ।
ਭਗਤ ਕਹਿੰਦੇ ਹਨ ਜਦੋਂ ਇਹਨੇ ਤਲਵਾਰ ਥੰਮਲੇ ਦੇ ਉਹ ਥੰਮ ਤੇ ਮਾਰੀ, ਬੜੀ ਭਿਆਨਕ ਆਵਾਜ਼ ਹੋਈ, ਮਾਨੋ ਕਿਸੇ ਨੇ ਬ੍ਰਹਿਮੰਡ ਭੰਨ ਦਿੱਤਾ ਹੋਵੇ।
ਸੁਣਿਓ ਵਿਧਾਤੇ ਆਪਣੋ ਲੋਕਾ ਪਰ ਲੋਕਾਲ ਲੱਕ ਸਭ ਕੋ ਸ਼ੋਕਾ।
ਬ੍ਰਹਮ ਲੋਕ ਤੱਕ ਆਵਾਜ਼ ਗਈ, ਬ੍ਰਹਮਾ ਨੇ ਵੀ ਆਵਾਜ਼ ਸੁਣੀ ਔਰ ਸੁਣ ਕੇ ਉਹ ਵੀ ਠਠੰਬਰ ਗਿਆ, ਕਹਿਣ ਲੱਗਿਆ ਲੈ ਬਈ ਹੁਣ ਸੰਸਾਰ ਦੇ ਵਿਚ ਮਹਾਂਪਰਲੋ ਹੋਣ ਵਾਲੀ ਹੈ, ਇੰਨੀ ਭਿਆਨਕ ਆਵਾਜ਼ ਕੇ ਸੰਸਾਰ ਹੁਣ ਪਾਣੀ ਚ ਲੈ ਹੋਵੇਗਾ।
ਬਦਰ ਭੈ ਜੇ ਸਭਾ ਮਝਾਰੇ ਗਿਰੇ ਕਿਤਕ ਤੈ ਖਾਏ ਪਵਾਰੇ।
ਉਸ ਵਕਤ ਆਕਾਸ਼ ਵਿਚ ਜਿਹੜੇ ਬੱਦਲ ਸਨ ਉਹ ਫਟ ਗਏ ਨੇ ਔਰ ਕਈ ਤਾਰੇ ਜਿਹੜੇ ਨੇ ਉਹ ਟੁੱਟ ਕੇ ਧਰਤੀ ਤੇ ਡਿੱਗੇ ਹਨ।
ਸਭ ਦੈਂਤਨ ਕੀ ਸੁਧ ਤਬ ਨਾਸੀ ਚਾਰੋਂ ਦਿਸ਼ ਮੈਂ ਧੁਨੀ ਸੋ ਪ੍ਰਕਾਸ਼ੇ।
ਜਿਹੜੀ ਧੁਨੀ ਆਵਾਜ਼ ਹੋਈ ਗੰਭੀਰ ਬੜੀ ਭਿਆਨਕ, ਇਹਨੂੰ ਸੁਣ ਕੇ ਜਿਹੜੇ ਰਾਕਸ ਸਨ ਉਹਨਾਂ ਦੇ ਵੀ ਮੱਤ ਮਾਰੀ ਗਈ, ਉਹ ਵੀ ਬੌਲੇ ਹੋ ਗਏ।
ਸੁਣਦਨ ਜੇ ਚੱਕਰ ਚਿਤ ਮਾਹੀ ਲੋਚਨ ਗੋਚਰ ਪਿਖੇਤ ਨਾਈ।
ਭਿਆਨਕ ਆਵਾਜ਼ ਜਿਹੜੀ ਉਹ ਹਣਾਸ ਨੇ ਵੀ ਸੁਣੀ ਪਰ ਨਜ਼ਰ ਕੁਝ ਨਹੀਂ ਆ ਰਿਹਾ ਇਸ ਵਕਤ, ਕਿਉਂਕਿ ਪਰਮਾਤਮਾ ਹੰਕਾਰੀਆਂ ਨੂੰ ਥੋੜੀ ਨਜ਼ਰ ਆਉਂਦਾ, ਸੋ ਇਹਨੂੰ ਕਿੱਥੇ ਨਜ਼ਰ ਆਉਣਾ ਸੀ ਉੱਥੇ।
ਭਇਓ ਉਦਤ ਮਾਰਨ ਕਰਵਾਰਾ ਤਬ ਨਰ ਹਰ ਨਿਜ ਰੂਪ ਦਿਖਾਰਾ।
ਵਕਤ ਇਹਨੇ ਦੂਸਰਾ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪ੍ਰਹਿਲਾਦ ਤੇ, ਕਹਿੰਦਾ ਦਿਖਿਆ ਤੇ ਹੈ ਨੀ ਤੇਰਾ ਭਗਵਾਨ, ਹੁਣ ਮੈਂ ਤੇਰੇ ਚ ਵੇਖਦਾ ਤੇਰੇ ਭਗਵਾਨ ਨੂੰ। ਜਦੋਂ ਇਹਨੇ ਆਪਣੀ ਤਲਵਾਰ ਪ੍ਰਹਿਲਾਦ ਵੱਲ ਕੀਤੀ ਉਸੇ ਵਕਤ ਪਿੱਛੇ ਤੋਂ ਪਕੜ ਲਿਆ। ਸ੍ਰੀ ਅਕਾਲ।
ਤਬ ਨਰ ਹਰ ਨਿਜ ਰੂਪ ਦਿਖਾਰਾ ਨੈ ਮਨੁੱਖ ਨੈ ਸਿੰਘ ਬਣਾਓ ਪ੍ਰਗਟਿਓ ਵਡੋ ਪ੍ਰਤਾਪ ਪ੍ਰਭਾਓ।
ਉਸ ਵਕਤ ਕਹਿੰਦੇ ਹਨ ਵੀ ਜੋ ਸਰੂਪ ਸਾਹਮਣੇ ਆਇਆ ਉਹਨੂੰ ਨਾਮ ਦਿੱਤਾ ਹੈ ਨਾਰ ਸਿੰਘ ਦਾ, ਨਾਰ ਮਨੁੱਖ ਪਲੱਸ ਸਿੰਘ, ਅੱਧਾ ਸਰੀਰ ਜਿਹੜਾ ਉਹ ਸ਼ੇਰ ਦਾ ਹੈ ਤੇ ਅੱਧਾ ਜਿਹੜਾ ਉਹ ਮਨੁੱਖ ਦਾ, ਇਸ ਤਰ੍ਹਾਂ ਦਾ ਸਰੂਪ ਸਾਹਮਣੇ ਆਇਆ। ਜਦੋਂ ਇਸ ਨੇ ਵੇਖਿਆ ਡਰ ਗਿਆ।
ਥੰਬ ਪਾਰ ਨਿਕਸੇ ਜਗ ਰਾਏ ਅਦਭੁਤ ਦਾਰਨ ਬੇਕ ਬਣਾਏ।
ਮਹਾਤਮਾ ਨੇ ਕਹਿੰਦੇ ਹਨ ਆਪਣੇ ਆਪ ਨੂੰ ਥੰਮ ਦੇ ਵਿਚੋਂ ਪਾੜ ਕੇ ਪ੍ਰਗਟ ਹੋਣਾ ਕੀਤਾ। ਪਰਮਾਤਮਾ ਸਾਖਿਅਤ ਸਭ ਤਰ੍ਹਾਂ ਤੇ ਪ੍ਰਗਟ ਹੈ, ਪ੍ਰਗਟ ਹੁੰਦਾ ਜਦੋਂ ਕੋਈ ਲੋੜ ਪੈਂਦੀ ਹੈ। ਇਹਨਾਂ ਨੂੰ ਨਿਮਿੱਤ ਅਵਤਾਰ ਕਹਿੰਦੇ ਨੇ ਵੀ ਕਿਸੇ ਦੇ ਨਿਮਿੱਤ ਅਵਤਾਰ ਧਾਰਨ ਕਰਨਾ। ਸੋ ਥੰਮ ਦੇ ਵਿਚੋਂ ਪ੍ਰਗਟ ਹੋਏ ਨਾਰ ਸਿੰਘ ਜੀ।
ਬੈਂਤ ਰਾਜ ਅਵ ਲੋਕ ਵਿਚਾਰਾ, ਕੋ ਇਹ ਲਖਿਓ ਨ ਜਾਏ ਅਕਾਰਾ।
ਨਾਰਸ ਨੇ ਜਦੋਂ ਸਾਹਮਣੇ ਵੇਖਿਆ, ਪਿੱਛੇ ਮੁੜ ਕੇ ਵੇਖਿਆ, ਪਿੱਛੋਂ ਪਕੜਿਆ ਸੀ ਪ੍ਰਹਲਾਦ ਦੇ ਉੱਤੇ ਤਲਵਾਰ, ਚੱਲਣ ਨੇ ਦਿੱਤੀ, ਦੇਖਦਾ ਵੀ ਇਹ ਕੀ ਹੈ, ਮਨੁੱਖ ਹੈ ਇਹ ਕਿ ਇਹ ਜਾਨਵਰ ਹੈ, ਸਮਝ ਵਿਚ ਨਹੀਂ ਆ ਰਿਹਾ।
ਕੰਪ ਮਾਨ ਤਨ ਭੈ ਵਡ ਧਾਰੇ, ਨਿਸ਼ਚੈ ਕਰਨ ਸਕੈ ਸੁਧ ਹਾਰੇ।
ਉਸ ਵਕਤ ਡਰ ਗਿਆ ਤੇ ਕੰਬਣ ਵੀ ਲੱਗ ਪਿਆ, ਲੇਕਿਨ ਨਿਸ਼ਚਾ ਨਹੀਂ ਕਰ ਸਕਿਆ ਵੀ ਆਖਿਰਕਾਰ ਹੈ ਕੀ ਹੈ।
ਤਬ ਲੋ ਸ਼੍ਰੀ ਨਰ ਸਿੰਘ ਬਿਸਾਲਾ, ਗਰਜੀ ਉੱਠੇ ਕਰ ਸ਼ਬਦ ਕਰਾਲਾ।
ਇਹਦੇ ਸਮਝ ਵਿਚ ਆ ਨਹੀਂ ਰਿਹਾ ਤੇ ਇਤਨੇ ਨੂੰ ਫਿਰ ਨਾਰ ਸਿੰਘ ਜੀ ਜਿਹੜੇ ਹਨ ਉਹ ਗਰਜੇ, ਕਿਉਂਕਿ ਮੁੱਖ ਜਿਹੜਾ ਸੀ ਉਹ ਸ਼ੇਰ ਦਾ ਸੀ ਤੇ ਉਹਨਾਂ ਨੇ ਦਹਾੜਨਾ ਹੀ ਸੀ, ਸ਼ੇਰ ਦੀ ਤਰ੍ਹਾਂ ਦਹਾੜੇ।
ਬਾਰ ਬਾਰ ਮੁੱਖ ਲੇਤ ਜੰਭਾਈ, ਦੇਖਤ ਦਾਣੇ ਤੀਰ ਨਸਾਏ।
ਬਾਰ ਬਾਰ ਉਹ ਵਾਸੀਆਂ ਲੈਂਦੇ ਨੇ ਤੇ ਉਹਨੂੰ ਦਿਖਾਉਂਦੇ ਹਨ ਆਪਣੇ ਦੰਦਾਂ ਦੇ ਵਿਚ ਤਿੱਕੀਆਂ ਦਾੜਾਂ, ਜਿਨ੍ਹਾਂ ਨੂੰ ਦੇਖ ਕੇ ਹਣਾਸ ਡਰਦਾ।
ਸ਼੍ਰੋਣਤ ਸਰਸੇ ਆਰਣ ਲੋਚਨ, ਜੀਵ ਖੜਗ ਸਮ ਜਨ ਦੁੱਖ ਮੋਚਨ।
ਕਹਿੰਦੇ ਨੇਤਰ ਜਿਹੜੇ ਹਨ ਉਹ ਲਾਲ ਸੁਰਖ ਹੋਏ ਨੇ, ਮਾਨੋ ਖੂਨ ਨਿਕਲਣਾ। ਜੀਵ ਜਿਹੜੀ ਹੈ ਉਹ ਕਾਲ ਦੀ ਨਿਆਈ ਹੈ, ਪਰ ਉਸੇ ਹੀ ਰਸਨਾ ਤੋਂ ਨਿਕਲੇ ਹੋਏ ਬਚਨ ਭਗਤ ਜਨਾਂ ਦੇ ਲਈ ਸੁਖਦਾਈ ਵੀ ਹੁੰਦੇ ਹਨ।
ਰੰਗ ਸਰੀਰ ਕਨਕ ਜਨ ਤਾਵਾ, ਦਾਰਨ ਉੱਚੋ ਕਾਨੀ ਉਠਾਵਾ।
ਜਿਹੜਾ ਰੰਗ ਹੈ ਉਸ ਵਕਤ ਮਾਨੋ ਕਿਤੇ ਸੋਨੇ ਨੂੰ ਪੂਰੀ ਤਰ੍ਹਾਂ ਤੌ ਦਿੱਤਾ ਹੁੰਦਾ ਤੇ ਕੰਨ ਜਿਹੜੇ ਹਨ ਉਹ ਉੱਪਰ ਚੁੱਕੇ ਹਨ।
ਗਿਰ ਕੰਦਰ ਸਮ ਬਦਨ ਪਸਾਰਾ, ਫਿਰ ਕੁਟੀ ਕੁਟਿਲ ਤਨ ਕੇ ਆਕਾਰਾ।
ਮੂੰਹ ਖੋਲਦੇ ਹਨ ਮਾਨੋ ਕਿਤੇ ਪਹਾੜ ਦੀ ਕੰਦਰ ਹੈ ਡੂੰਘੀ, ਔਰ ਅੱਖਾਂ ਦੇ ਜਿਹੜੇ ਭਰਵੱਟੇ ਨੇ ਉਹ ਕਮਾਣ ਦੀ ਨਿਆਈ ਹਨ।
ਕੰਠ ਰੋਮ ਕਰ ਤਰਸਤ ਕੰਨ ਕੋ, ਸੁਰਗ ਤੀਕ ਵਿਸਤਾਰਿਓ ਤਨ ਕੋ।
ਜਿਵੇਂ ਸ਼ੇਰ ਸ਼ਿਕਾਰ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੁੰਦਾ, ਇਸ ਤਰ੍ਹਾਂ ਜਿਹੜੇ ਕੰਠ ਤੱਕ ਵਾਲ ਨੇ ਉਹ ਖੜੇ ਹਨ, ਲੋਂ ਲੋ ਤਿਆਰ।
ਉਰ ਹੈ ਆਯੁਤ ਕੱਟ ਜਿਨ ਛੀਨਾ, ਦੋਨੋ ਬਾਹੋ ਵਿਸਾਲ ਰੋ ਪੀਨਾ।
ਛਾਤੀ ਚੌੜੀ ਹੈ, ਲੱਕ ਪਤਲਾ ਤੇ ਬਾਹਾਂ ਬਾਲ ਦਾ ਘਰ ਹਨ ਮਾਨੋ।
ਕੁਟਲ ਬਿਕਟ ਨਕ ਅਤਿਸ਼ੈ ਘੋਰਾ, ਬਜਰ ਆਦਿ ਤੇ ਅਧਿਕ ਕਠੋਰਾ।
ਸਰੀਰ ਜਿਹੜਾ ਹੈ ਉਹ ਇਤਨਾ ਕਠੋਰ ਹੈ, ਇਤਨਾ ਸਖਤ ਹੈ ਕਿ ਕੋਈ ਪੱਥਰ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ।
ਦੇਖਤ ਭਾਜੇ ਦਾਨਮ ਸਰਬਾ, ਦੈਂਤ ਰਾਜ ਗੈ ਗਦਾ ਸੁਗਰਬਾ।
ਕਹਿਣ ਲੱਗੇ ਜਿਹੜੇ ਇਹਦੇ ਕੋਲ ਬੈਠਣ ਵਾਲੇ ਸਨ, ਇਹਦੇ ਮੰਤਰੀ ਸ਼ੰਤਰੀ ਜੇ, ਉਹ ਤੇ ਸਾਰੇ ਦੌੜ ਗਏ। ਉਹਨਾਂ ਸਾਰਿਆਂ ਦਾ ਜਿਹੜਾ ਰਾਜ ਜਿਹੜਾ ਮਾਣ ਸੀ ਉਹ ਨਾਸ ਹੋ ਗਿਆ, ਇਹ ਕੱਲਾ ਹੀ ਰਹਿ ਗਿਆ ਤੇ ਇਹਨੇ ਫਿਰ ਆਪਣੇ ਗੁਰਜ ਸੰਭਾਲੇ।
ਬਲ ਨਿਧੋ ਤੋ ਧਰੇ ਹੋਰ ਧੀਰਾ, ਆਵਾ ਸਨਮੁਖ ਜੋ ਬਡ ਵੀਰਾ।
ਦੇ ਵਿਚ ਹੈ ਸੀ, ਇਹਨੂੰ ਮਾਣ ਵੀ ਸੀ ਆਪਣੇ ਆਪ ਦੇ ਉੱਤੇ। ਇੱਕ ਵਾਰੀ ਧੀਰਜ ਰੱਖ ਕੇ, ਹੌਸਲਾ ਰੱਖ ਕੇ ਸਾਹਮਣੇ ਆਇਆ ਗੁਰਜ ਲੈ ਕੇ।
ਮਹਾਮਤ ਕੁੰਚਰ ਜਿਉਂ ਧਾਇਓ, ਤਿਉ ਸ਼੍ਰੀ ਨਰ ਹਰ ਕੇ ਡਿੱਗ ਆਇਓ।
ਜਿਵੇਂ ਕਹਿੰਦੇ ਮਸਤ ਹਾਥੀ ਦੌੜਦਾ ਹੁੰਦਾ, ਇਸ ਤਰ੍ਹਾਂ ਗੁਰਜ ਲੈ ਕੇ ਦੌੜ ਕੇ ਇਹ ਨਰ ਸਿੰਘ ਜੀ ਦੇ ਕੋਲ ਆਇਆ।
ਗਹੇ ਗਦਾ ਕਰ ਜੋਰ ਪ੍ਰਹਾਰੀ, ਪੁਨ ਇਤ ਉਤ ਫਿਰ ਘਾਤ ਵਿਚਾਰੇ।
ਕਹਿੰਦੇ ਦੱਸਿਆ ਵੀ ਮੈਂ ਆ ਗਿਆ ਤੇਰੇ ਲਈ ਲੜਨ ਦੇ ਲਈ, ਤੇ ਬੜੇ ਜ਼ੋਰ ਦੇ ਨਾਲ ਇਹਨੇ ਗਦਾ ਜਿਹੜੀ ਸੀ ਨਾ ਧਰਤੀ ਵਿਚ ਮਾਰੀ, ਵੀ ਮੇਰੇ ਚ ਤਾਕਤ ਹੈ ਉਹ ਦਿਖਾਈ। ਤੇ ਨਰ ਸਿੰਘ ਜੀ ਆਪਣੇ ਮੌਤ ਚ ਖੜੇ ਨੇ ਤੇ ਇਹ ਫਿਰ ਸੋਚਦਾ ਵੀ ਹੁਣ ਮੈਂ ਕਿਹੜੇ ਪਾਸੇ ਤੋਂ ਉਹਨਾਂ ਦੇ ਵਾਰ ਕਰਾਂ। ਪਰਕਰਮਾ ਕਰਦਾ ਨਰ ਸਿੰਘ ਦੀਆਂ ਦੇਖਦਾ ਕਿੱਧਰੋਂ ਕਰਾਂ ਵਾਰ।
ਦੁਤੀਏ ਬਾਰ ਨੇਰ ਜਬ ਕੀਨਾ ਸ਼੍ਰੀ ਨਰ ਸਿੰਘ ਤਬੈ ਗੈ ਲੀਨਾ।
ਇੱਕ ਵਾਰ ਤੇਨੇ ਧਰਤੀ ਤੇ ਕੀਤੇ ਆਪਣਾ ਬਲ ਦਿਖਾਇਆ, ਜਦੋਂ ਦੂਸਰੀ ਵਾਰੀ ਨੇੜੇ ਹੋ ਕੇ ਵਾਰ ਕੀਤਾ ਤੇ ਨਰ ਸਿੰਘ ਨੇ ਉਸੇ ਵਕਤ ਨੂੰ ਪਕੜ ਲਿਆ ਗਲਾਵੇਂ ਤੋਂ।
ਬਿਨਾ ਪ੍ਰਯਾਸ ਗਰੜ ਐ ਗਹਿ ਤਿਉ ਗੈ ਲੀਨ ਛੁੱਟਣ ਕੋ ਚਾਹੀ।
ਉਹ ਪੂਜਦੇ ਉਹਨੇ ਬਹੁਤੀ ਕੋਈ ਕੋਸ਼ਿਸ਼ ਨਹੀਂ ਕੀਤੀ, ਸੁਭਾਵ ਕੀ ਗਲਾਵੇਂ ਤੋਂ ਪਕੜਿਆ ਤੇ ਉੱਪਰ ਲਟਕਾਇਆ। ਹੁਣ ਹੱਥ ਪੈਰ ਮਾਰਦਾ ਛੁੱਟਣ ਦੇ ਲਈ, ਜਿਵੇਂ ਤੋਰੀ ਲਟਕਦੀ ਹੁੰਦੀ ਹੈ ਉਹ ਲਟਕਿਆ ਹੱਥ ਦੇ ਵਿੱਚ।
ਲੀਲਾ ਹੇਤ ਪ੍ਰਭੂ ਪੁਨ ਛੋਰਾ ਛੁੱਟ ਕਰ ਗਰਜਿਤ ਪਾ ਤਬ ਘੋਰਾ।
ਲੀਲਾ ਕਰਨ ਦੇ ਲਈ ਨਰ ਸਿੰਘ ਜੀ ਨੇ ਇੱਕ ਵਾਰ ਹਣਾਸ ਨੂੰ ਛੱਡ ਦਿੱਤਾ ਤੇ ਜਦੋਂ ਛੱਡਿਆ ਤੇ ਫਿਰ ਦੌੜਿਆ ਥੋੜਾ ਜਿਹਾ ਪਰੇ ਹੋਇਆ।
ਛੁੱਟ ਕਰ ਗਰਜਿਤ ਪਾ ਤਬ ਘੋਰਾ ਹਾਹਾਕਾਰ ਦੇਵ ਸਭ ਕਰੀ ਕੰਨ ਪਟ ਕਰ ਦੇਖੇ ਉਰ ਡਰੀ।
ਜਦੋਂ ਇਹਨੂੰ ਛੱਡਿਆ ਨਾ ਫਿਰ ਇਹਨੇ ਆਪਣਾ ਹੰਕਾਰ ਫੇਰ ਜਤਾਇਆ ਵੀ ਮੈਂ ਛੁੱਟ ਗਿਆ ਚਾਹੇ ਡਿੱਗ ਪਿਆ। ਤੇ ਜਿਸ ਵਕਤ ਹਰਨਾਸ ਸਿੰਘ ਦੇ ਸਾਹਮਣੇ ਫੇਰ ਹੋਇਆ ਤੇ ਇਹ ਜਦੋਂ ਦੇਖਿਆ ਵੀ ਹਰਨਾਸ ਦੁਬਾਰੇ ਸਾਹਮਣੇ ਆ ਗਿਆ ਤੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੇ ਵਿੱਚ ਹਾਹਾਕਾਰ ਮੱਚ ਗਏ।
ਪ੍ਰਭ ਕੇ ਬਲ ਮੈਂ ਸ਼ੰਕਾ ਮਾਨੈ ਹਿਰਨ ਕਸ਼ਬ ਕੋ ਬਲੀ ਪਛਾਨੈ।
ਦੇਵਤਿਆਂ ਦੇ ਮਨ ਦੇ ਵਿੱਚ ਸ਼ੰਕਾ ਹੋ ਗਿਆ ਵੀ ਕਿਤੇ ਭਗਵਾਨ ਜੀ ਤੋਂ ਹਰਨਾਸ ਤਕੜਾ ਹੀ ਹੋਵੇ, ਗੱਜ ਖੇ ਆਖੋ
ਸਤਨਾਮ।
ਉਹਨਾਂ ਦੇ ਮਨ ਚ ਸ਼ੰਕਾ ਹੋ ਗਿਆ ਵੀ ਛੁੱਟ ਗਿਆ ਤੇ ਫੇਰ ਸਾਹਮਣੇ ਆ ਗਿਆ ਤੇ ਭਗਵਾਨ ਜੀ ਦੇ ਬਲ ਦੇ ਉੱਤੇ ਦੇਵਤਿਆਂ ਨੂੰ ਸ਼ੰਕਾ ਹੋ ਗਿਆ ਵੀ ਇਹ ਭਗਵਾਨ ਜੀ ਨਾਲੋਂ ਵੀ ਤਕੜਾ ਹੈ, ਵੀ ਇਹਦੀ ਭਗਤੀ ਭਗਵਾਨ ਜੀ ਤੋਂ ਵੀ ਜਿਆਦਾ ਹੋਣੀ ਹੈ।
ਐ ਖਗਪਤੀ ਜੋ ਖੇਲਨ ਹੇਤਾ ਲਖਤ ਨ ਕਰੀ ਕਿਰਪਾ ਨਕੇਤਾ।
ਕਹਿੰਦੇ ਹਨ ਵੀ ਗਾਰੜ ਸੱਪ ਨੂੰ ਪਹਿਲੀ ਝਪਟ ਦੇ ਵਿੱਚ ਹੀ ਪਕੜ ਲੈਂਦਾ ਪਰ ਉਹ ਇੱਕ ਖੇਡ ਜੀ ਕਰਨ ਦੇ ਲਈ ਉਹਨੂੰ ਛੱਡ ਦਿੰਦਾ, ਥੋੜਾ ਜਿਹਾ ਭਜਾਉਂਦਾ ਫੇਰ ਪਕੜ ਲੈਂਦਾ। ਇਸ ਤਰ੍ਹਾਂ ਖੇਡ ਨੂੰ ਕਰਨ ਦੇ ਲਈ ਇਹ ਖੇਡ ਦੇ ਵਿੱਚ ਆਨੰਦ ਰਸ ਬਣਾਉਣ ਦੇ ਲਈ ਛੱਡਿਆ ਨਰ ਸਿੰਘ ਨੇ ਹਰਨਾਸ ਨੂੰ।
ਲੈ ਅਸ ਢਾਲਾ ਆਯੋ ਪ੍ਰਭੂ ਸਮੀਪ ਤਤ ਕਾਲਾ।
ਗੁਰਜ ਤੇ ਇਹਦੀ ਡਿੱਗ ਪਈ ਸੀ, ਕੋਲ ਨੀ ਸੀ ਹੈ। ਫਿਰ ਇਹਨੇ ਆਪਣੀ ਤਲਵਾਰ ਲਈ ਆਪਣੀ ਢਾਲ ਲਈ ਫਿਰ ਆਇਆ ਵੱਧ ਕੇ ਅੱਗੇ।
ਸ਼੍ਰੀ ਨਰ ਸਿੰਘ ਗਰਜ ਧੁਨ ਘੋਰਾ ਦਾਰਣ ਕੀਏ ਕਿਉਂ ਔਰ ਕਠੋਰਾ।
ਉਸ ਵਕਤ ਫਿਰ ਨਰ ਸਿੰਘ ਜੀ ਗਰਜੇ ਵੀ ਤੇਰੇ ਵਿੱਚ ਹਿੰਮਤ ਹਲੇ ਹੈ, ਛੁੱਟ ਤਾਂ ਸਕਿਆ ਨਹੀਂ ਤੂੰ, ਹੁਣ ਫੇਰ ਮਾਰਨ ਵਾਸਤੇ ਆ ਗਿਆ ਤੇ ਦੁਬਾਰੇ ਗਰਜੇ ਔਰ ਇਹਨੂੰ ਸਾਵਧਾਨ ਕੀਤਾ ਵੀ ਲੈ ਤੇਰਾ ਭਾਈ ਆਖਰੀ ਸਮਾਂ ਆ ਗਿਆ, ਪਕੜ ਲਿਆ।
ਦੌਰ ਗਯੋ ਦੰਜੇ ਸ਼ੈ ਐਸੇ ਗੈਲੇ ਮੇਂਡ ਕੋ ਜੈਸੇ।
ਜਿਵੇਂ ਕਹਿੰਦੇ ਹਨ ਸੱਪ ਡੱਡੂ ਨੂੰ ਪਕੜ ਲੈਂਦਾ ਤੇ ਜਾਂ ਸੱਪ ਨੂੰ ਫੇਰ ਖਗ ਗਰੜ ਪੰਛੀ ਪਕੜ ਲੈਂਦਾ।
ਫਰ ਫਰਾਤ ਭਾਜਨੀ ਧੂਤ ਕੋ ਦਿੜ ਗੈ ਲੀਏ ਨਾ ਜਾਣ ਦੀਏ ਕਿਤ ਕੋ।
ਫਿਰ ਦੁਬਾਰੇ ਪਕੜ ਲਿਆ ਗਲਾਵੇਂ ਤੋਂ, ਹੁਣ ਬੜੀ ਕੋਸ਼ਿਸ਼ ਕਰਦਾ ਵੀ ਮੈਂ ਛੁੱਟਾਂ ਤੇ ਇਧਰ ਉਧਰ ਨੂੰ ਭੱਜਾਂ ਪਰ ਹੁਣ ਕਿੱਥੇ ਜਾਵੇਗਾ।
ਤੇ ਛਿਨ ਸਭਾ ਦੁਆਰ ਕੇ ਥਾਨਾ ਧਾਰ ਉਰੂ ਮੈਂ ਸ਼੍ਰੀ ਭਗਵਾਨਾ।
ਬਾਤ ਕਹਿੰਦੇ ਹਨ ਫਿਰ ਨਾਰ ਸਿੰਘ ਜੀ ਨੇ ਹਰਨਾਸ ਨੂੰ ਪਕੜਿਆ ਔਰ ਇਹਨੂੰ ਦਰਵਾਜੇ ਤੇ ਲੈ ਆਏ ਚੁੱਕ ਕੇ, ਤੇ ਦਰਵਾਜੇ ਤੇ ਲਿਆ ਕੇ ਫਿਰ ਇਹਨੂੰ ਪੱਟਾਂ ਤੇ ਪਾ ਲਿਆ ਆਪਣੇ ਗੋਦੀ ਚ ਸੁੱਟਿਆ।
ਤੂਰਨ ਨਕਸੋ ਉਧਰ ਬਿਦਾਰਾ ਮਹਾਬਲੀ ਇੱਕ ਛਿਨ ਮੈਂ ਮਾਰਾ।
ਸ ਨਕੀ ਵਧਾਰਿਓ ਸੰਤ ਲਿਓ ਉਬਾਰ। ਫਿਰ ਇਹਨੇ ਨੌਂਦਰਾਂ ਦੇ ਨਾਲ ਬੜੀ ਸੁਭਾਵਕ ਹੀ ਛਾਤੀ ਪਾੜੀ ਦੀ ਆਂਦਰਾਂ ਕੱਢੀਆਂ ਔਰ ਗੁੱਸੇ ਦੇ ਵਿੱਚ ਭਗਾ ਕੇ ਮਾਰੀਆਂ। ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਭਗਵਾਨ ਹੈ ਦੁਨੀਆਂ ਦੇ ਅੰਦਰ, ਤੇ ਭਗਵਾਨ ਦੇ ਸਾਹਮਣੇ ਉਹਨੂੰ ਇੱਕ ਸੈਕਿੰਡ ਵੀ ਨਹੀਂ ਲੱਗਿਆ ਮਾਰਨ ਦੇ ਲਈ। ਸਤਿ ਸ੍ਰੀ ਅਕਾਲ
ਮਹਾਬਲੀ, ਇੱਕ ਛਿਨ ਮੈਂ ਮਾਲਾ।
ਇਤਨੀ ਵੱਡੀ ਤਾਕਤ ਦਾ ਮਾਲਕ ਜਿਹੜਾ ਇਹੀ ਕਹਿੰਦਾ ਵੀ ਮੈਂ ਹੀ ਭਗਵਾਨ ਹਾਂ, ਹੋਰ ਕੋਈ ਭਗਵਾਨ ਨਹੀਂ, ਉਹ ਤੋਂ ਤਕੜਾ ਕਿਹੜਾ ਹੋਣਾ ਦੁਨੀਆਂ ਦੇ ਅੰਦਰ। ਪਰ ਪਰਮੇਸ਼ਰ ਨੇ ਉਹਨੂੰ ਸਜ਼ਾ ਦਿੱਤੀ ਕਿ ਇੱਕ ਛਿਨ ਦੇ ਵਿੱਚ ਹੀ ਮਾਰ ਸੁੱਟਿਆ।
ਨੈ ਅੰਤਰ ਨੈ ਬਾਹਰ ਕੀਨਾ।
ਉਸ ਵਕਤ ਜਦੋਂ ਮਾਰਿਆ, ਨਾ ਇਹਦਾ ਸਰੀਰ ਅੰਦਰ ਸੀ ਤੇ ਨਾ ਬਾਹਰ ਸੀ।
ਦਿਓਸ ਨਾ ਨਿਸਾ ਜਬੈ ਹਨ ਦੀਨਾ।
ਜਦੋਂ ਇਹਨੂੰ ਮਾਰਿਆ ਉਸ ਵਕਤ ਨਾ ਦਿਨ ਸੀ ਤਾਂ ਰਾਤ ਸੀ, ਕਿਉਂਕਿ ਸ਼ਾਮਾਂ ਪੈ ਰਹੀਆਂ ਸਨ। ਸਾਂਝ ਕਹਿੰਦੇ ਆਪਾਂ, ਸਾਂਝ ਨੂੰ ਮਾਰਿਆ, ਦਿਨ ਅਤੇ ਰਾਤ ਦੀ ਆਪਸ ਵਿੱਚ ਸਾਂਝ ਪੈ ਰਹੀ ਸੀ, ਨਾ ਦਿਨ ਤੇ ਨਾ ਰਾਤ ਸੀ ਉਦੋਂ।
ਨੈ ਤਰਨੀ ਨੈ ਅੰਬਰ ਮਾਹੀ।
ਨਾ ਇਹ ਧਰਤੀ ਸੀ ਤੀ, ਨਾ ਹੀ ਇਹ ਆਕਾਸ਼ ਦੇ ਵਿੱਚ ਸੀ, ਕਿਉਂਕਿ ਪੱਟਾਂ ਤੇ ਰੱਖਿਆ ਸੀ ਨਾ।
ਮ੍ਰਿਤਕ ਦੋ ਬਿਦ ਨਖ ਨਾਈ।
ਜਦੋਂ ਇਹਨੂੰ ਮਾਰਿਆ, ਨਾ ਜਿਉਂਦਾ ਨਾ ਮ੍ਰਿਤਕ, ਕਾਹਦੇ ਨਾਲ ਮਾਰਿਆ? ਸ਼ਸਤਰ ਅਸਤਰ ਨਾਲ ਤਾਂ ਮਾਰਿਆ ਨਹੀਂ ਹੈ, ਨੌਵਾਂ ਦੇ ਨਾਲ ਮਾਰਿਆ। ਨੌ ਦੇ ਦੋ ਹਿੱਸੇ ਹੁੰਦੇ ਨੇ, ਇੱਕ ਮੁਰਦਾ ਹਿੱਸਾ ਹੁੰਦਾ ਤੇ ਇੱਕ ਪਿੱਛੇ ਜੀਵਤ। ਜੇ ਜੀਵਤ ਕੱਟਿਆ ਜਾਵੇ ਤੇ ਖੂਨ ਨਿਕਲਦਾ, ਪਰ ਜਿਹੜਾ ਮੁਰਦਾ ਹਿੱਸਾ ਉਹ ਕੱਟੇ ਤਕਲੀਫ਼ ਤੇ ਕੋਈ ਨੀ ਹੁੰਦੀ, ਪਰ ਵੱਧਦਾ ਉਹ ਵੀ ਹੈ। ਇਸ ਕਰਕੇ ਨੌ ਨਾ ਜਿਉਂਦੇ ਨਾ ਮਰੇ, ਨਾ ਸ਼ਸਤਰ ਨਾ ਅਸਤਰ, ਉਹਨਾਂ ਨਾਲ ਮਾਰ ਸੁੱਟਿਆ।
ਵਿਧ ਕੀ ਰਚਨਾ ਜਨਮ ਨਾ ਲੀਨਾ, ਸ਼ਿਲਾ ਥੰਬ ਤੇ ਨਿਕਟ ਪਰ ਬੀਨਾ।
ਜਿਵੇਂ ਚਾਰ ਖਾਣੀਆਂ ਦੇ ਦੁਆਰਾ ਜਨਮ ਹੁੰਦਾ, ਉਸ ਤਰ੍ਹਾਂ ਨਰਸਿੰਘ ਦਾ ਜਨਮ ਨਹੀਂ ਸੀ ਹੋਇਆ। ਕਿਸੇ ਮਾਂ ਨੇ, ਕਿਸੇ ਪਿਓ ਨੇ ਜਾਇਆ ਨੀ, ਕਿਸੇ ਪਸ਼ੂ ਪੰਛੀ ਨੇ ਉਹਨੂੰ ਜਾਇਆ, ਕਿਉਂਕਿ ਤਾਂ ਹੋਰ ਹੀ ਤਰੀਕੇ ਦੇ ਨਾਲ ਥੰਮ ਦੇ ਵਿੱਚੋਂ ਪ੍ਰਗਟ ਹੋਏ।
ਕਰੇ ਸਾਚ ਸਭ ਬਚਨ ਵਿਦਾਤਾ, ਦਾਨਵ ਹਨਿਓ ਭਗਤ ਦੁੱਖ ਦਾਤਾ।
ਭਗਤੀ ਕਰਕੇ ਜਿਹੜੇ ਇਹਨੇ ਵਾਰ ਲਏ ਹੋਏ ਸਨ ਨਾ, ਉਹ ਇਹਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਨਰਸਿੰਘ ਨੇ ਪੂਰੀਆਂ ਕੀਤੀਆਂ। ਮੇਰੇ ਮਨ ਦੇ ਵਿੱਚ ਰੋਸ ਨਾ ਰਹੇ ਵੀ ਮੇਰੀਆਂ ਕਿਹੜੇ ਸ਼ਰਤਾਂ ਪੂਰੀਆਂ ਕੀਤੀਆਂ, ਮੇਰੇ ਨਾਲ ਤਾਂ ਧੱਕਾ ਹੀ ਹੋਇਆ, ਇਹ ਕਹਿ ਨਾ ਸਕੇ। ਇਸ ਲਈ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਇਹਦੀਆਂ, ਜੋ ਇਹਨੇ ਵਰ ਲਿਆ ਹੋਇਆ ਸੀ ਭਗਤੀ ਕਰਕੇ।
ਦਾਨਵ ਹਨਿਓ ਭਗਤ ਦੁੱਖ ਦਾਤਾ।
ਜਿਹੜਾ ਭਗਤ ਜਨਾਂ ਨੂੰ ਦੁੱਖ ਦੇਣ ਵਾਲਾ ਸੀ, ਦਾਨਵ ਰਾਖਸ਼ ਮਾਰ ਪਚਾਇਆ।
ਉਧਰ ਬਿਦਾਰਿਓ ਕ੍ਰੋਧ ਅਪਾਰਾ।
ਉਸ ਵਕਤ ਕਹਿੰਦੇ ਹਨ ਕ੍ਰੋਧ ਦੇ ਵਿੱਚ ਇਹਦੇ ਪੇਟ ਨੂੰ ਜਦੋਂ ਪਾੜਿਆ,
ਕਾਲ ਪਿਆਨ ਜਿਵ ਬਦਲ ਪਸਾਰਾ।
ਕਾਲ ਆਉਂਦਾ ਹੈ ਨਾ ਮੂੰਹ ਪਸਾਰ ਕੇ ਜੀਵ ਵੱਲ, ਇਸ ਤਰ੍ਹਾਂ ਮੂੰਹ ਅੱਡਿਆ ਹੋਇਆ।
ਸ਼੍ਰੋਣ ਤੁਸੋ ਪੀਗੇ ਸਭ ਅੰਗਾ।
ਹਰਨਾਸ ਨੂੰ ਜਦੋਂ ਮਾਰਿਆ ਤੇ ਇਹਦੇ ਖੂਨ ਦੇ ਨਾਲ ਨਰਸਿੰਘ ਜੀ ਦੇ ਆਪਣੇ ਸਾਰੇ ਅੰਗ ਭਿੱਜ ਗਏ ਖੂਨ ਦੇ ਨਾਲ।
ਸੁੰਦਰ ਸ਼ੋਭਤ ਪਏ ਸੁਰੰਗਾ।
ਲਾਲ ਰੰਗ ਖੂਨ ਦਾ ਤੇ ਅੰਗ ਬੜੇ ਸੋਹਣੇ ਲੱਗਦੇ ਨੇ, ਲਾਲ ਰੰਗ ਦੇ ਵਿੱਚ ਰੰਗੇ।
ਅੰਤਰੇ ਕਾਡ ਗਰੀਬ ਮੈਂ ਡਾਰੀ।
ਪਹਿਲੀ ਵਾਰੀ ਆਂਦਰਾਂ ਬਾਹਰ ਸੁੱਟੀਆਂ, ਮੁੜ ਕੇ ਕੱਢੀਆਂ ਤੇ ਫਿਰ ਗਲ ਦੇ ਵਿੱਚ ਪਾ ਲਈਆਂ।
ਸ਼ਾਂਤ ਨਾ ਹੋਵਤ ਰੋਸੀ ਅਪਾਰੀ।
ਨਾ ਵੀਰ ਰਸ ਹੈ ਕਿ ਸ਼ਾਂਤ ਨਹੀਂ ਹੋ ਰਿਹਾ।
ਤਬ ਜੇ ਦਾਨਵ ਗਏ ਪਲਾਈ, ਸੋ ਹਟ ਆਏ ਕਰਨ ਲੜਾਈ।
ਜਿਹੜੇ ਉਦੋਂ ਭੱਜ ਗਏ ਸਨ ਰਾਖਸ਼, ਉਹ ਆ ਗਏ ਲੜਨ ਦੇ ਲਏ।
ਗੈ ਗੈ ਸੰਗ ਨਖਾ ਯੁੱਧ ਮਾਰੇ, ਸਗਰੇ ਛਿਨ ਇੱਕ ਬਿਕੈ ਸੰਘਾਰੇ।
ਉਹਨਾਂ ਸਾਰਿਆਂ ਨੂੰ ਵੀ ਇਹਨਾਂ ਨੌਹਾਂ ਦੇ ਨਾਲ ਹੀ ਮਾਰਨਾ ਕੀਤਾ ਤੇ ਛਿਨ ਦੇ ਵਿੱਚ ਸਾਰੇ ਹੀ ਸੁੱਟ ਦਿੱਤੇ।
ਤਦ ਪਿਨ ਕ੍ਰੋਧ ਸ਼ਾਂਤ ਕੋ ਪਾਵਾ, ਤਬ ਹੀ ਕੰਧ ਕੇਸ ਛਹਿਰਾਵਾ।
ਕਹਿੰਦੇ ਹਨ ਇਸ ਦੇ ਬਾਵਜੂਦ ਵੀ ਜਿਹੜਾ ਰੋਸ ਹੈ ਉਹ ਸ਼ਾਂਤ ਨਹੀਂ ਹੋ ਰਿਹਾ, ਇਤਨੇ ਰੋਸ ਦੇ ਵਿੱਚ ਹਨ ਨਰਸਿੰਘ ਜੀ।
ਭਿੰਨ ਭਿੰਨ ਪੇ ਮੇਘ ਆਕਾਸ਼ਾ, ਸ਼ਬਦ ਪਇਓ ਨਿਧ ਪਹੁੰਚੇ ਸਵਾਸਾ।
ਕਹਿਣ ਲੱਗੇ ਹਨ ਵੀ ਸਾਰੇ ਜਿਹੜੇ ਬੱਦਲ ਸਨ ਉਹ ਆਕਾਸ਼ ਦੇ ਵਿੱਚੋਂ ਖਿਲਰ ਗਏ, ਤੇ ਇਹਨਾਂ ਦੇ ਮਨੋਂ ਸਵਾਸ ਰੁਕ ਗਏ ਸਾਰਿਆਂ ਦੇ।
ਬਹੁ ਬਲ ਧਾਰ ਪ੍ਰਭੂ ਗਰਜਾਨਾ,
ਇਸਨੇ ਬਲ ਦੇ ਵਿਚ ਨਰਸਿੰਘ ਜੀ ਗਰਜੇ।
ਸੁਣ ਬ੍ਰਹਿਮੰਡ ਸਕਰ ਅਕੁਲਾਨਾ,
ਸਾਰਾ ਬ੍ਰਹਿਮੰਡ ਜਿਹੜਾ ਸੀ ਵਿਆਕਲ ਹੋ ਗਿਆ ਵੀ ਕੀ ਹੋ ਗਿਆ।
ਵਿਚਲ ਗਏ ਜੇ ਦੇਵ ਬਿਮਾਨਾ, ਉਡਗਨ ਗਿਰੇ ਮਹਾ ਪੈਮਾਨਾ।
ਜਿਹੜੇ ਦੇਵਤਿਆਂ ਦੇ ਵਿਮਾਨ ਸਨ ਆਕਾਸ਼ ਦੇ ਵਿਚ ਲੀਲਾ ਦੇਖਣ ਦੇ ਲਈ ਆਏ ਹੋਏ, ਉਹ ਵੀਰ ਰਾਸ ਵੇਖ ਕੇ ਤੁਰਦੇ ਬੜੇ।
ਚਰਨ ਸੰਗ ਦੁਖਤ ਵੀ ਧਰਨੀ, ਪਰਬਲ ਤੇਜ ਕੋ ਸਕਦੇ ਬਰਨੀ।
ਰਾਸ ਦੇ ਵਿਚ ਰੱਖੇ ਹੋਏ ਚਰਨਾ ਕਰਕੇ ਧਰਤੀ ਜਿਹੜੀ ਹੈ ਉਹ ਵੀ ਵਿਆਕਲ ਹੋ ਗਈ, ਪਹਾੜਾਂ ਤੱਕ ਦੁੱਖ ਪਹੁੰਚਿਆ।
ਜਬ ਤੈ ਦਾਨ ਰਹਾ ਨਾ ਕੋਈ, ਨਖ ਆਯੂ ਤੇ ਮਿਤੂ ਸਭ ਹੋਈ।
ਇਸ ਵਾਤ ਦੇਖਿਆ ਵੀ ਉੱਥੇ ਕੋਈ ਵੀ ਨਹੀਂ ਰਿਹਾ ਜਿਹੜੇ ਸਾਨੂੰ ਮਾਰ ਦਿੱਤੇ ਨੇ, ਤੇ ਦੇਵੀ ਦੇਵਤੇ ਭਿਆਨਕ ਰੂਪ ਵੇਖ ਕੇ ਉਹ ਵੀ ਭੱਜ ਗਏ।
ਤਬ ਸਿੰਘਾਸਨ ਬੈਠੇ ਜਾਈ, ਸੁਰਨ ਸੁਮਨ ਬਰਖਾ ਬਰਖਾਏ।
ਉਸ ਵਕਤ ਫਿਰ ਜਿਹੜਾ ਸਿੰਘਾਸਨ ਖਾਲੀ ਕਰਾਇਆ ਸੀ ਹੰਕਾਰੀ ਦੇ ਕੋਲੋਂ, ਉਹਦੇ ਉੱਤੇ ਨਰਸਿੰਘ ਜੀ ਆਪ ਬੈਠੇ।
ਸਭੀ ਮਿਲੇ ਬਿਰੰਚ ਮਹੇਸ਼ਾ, ਸਿੱਧ ਪਿੱਤਰ ਰਿਖੀ ਜਕ ਸੁਰੇਸ਼ਾ।
ਤੱਕ ਵੀਰ ਰਸਤੇ ਵਿਚ ਖੜੇ ਰਹੇ, ਕੋਈ ਨੇੜੇ ਨੀ ਆਇਆ, ਸਾਹਮਣੇ ਨੀ ਹੋਇਆ। ਜਦੋਂ ਬੈਠੇ ਤਾਂ ਫਿਰ ਦੇਵਤਿਆਂ ਨੇ ਵਰਖਾ ਕੀਤੀ, ਰਿਸ਼ੀ ਮੁਨੀ ਸਾਰੇ ਜਿਹੜੇ ਸਨ ਉਹ ਖੁਸ਼ ਹੋਏ।
ਧਨ ਆਦ ਵਿਦਿਆ ਧਰ ਜੇਤੇ, ਆਏ ਸਭੈ ਬਿਲੋਕਨ ਹੋਤੇ।
ਜਿੰਨੇ ਵੀ ਦੇਵੀ ਦੇਵਤੇ ਹਨ, ਜਿੰਨੇ ਵੀ ਵਿਦਿਆ ਧਰ ਨੇ, ਉਹ ਸਾਰੇ ਪਹੁੰਚ ਗਏ।
ਦੇਖ ਸਰੂਪ ਨਾ ਡਰ ਔਰ ਥੋੜਾ, ਪਿੱਛਿਓ ਨਾ ਜਾਤ ਭਿਆਨਕ ਘੋਰਾ।
ਪ੍ਰਹਿਲਾਦ ਲੈ ਰਹੀ ਨਰਸਿੰਘ ਨੇ ਇਹੋ ਜਿਹਾ ਸਰੂਪ ਬਣਾਇਆ ਭਿਆਨਕ, ਕਿ ਕਿਸੇ ਤੋਂ ਦੇਖਿਆ ਹੀ ਨਹੀਂ ਜਾ ਰਿਹਾ ਉਸ ਪਾਸੇ ਵੱਲ।
ਆਏ ਨਾ ਸਕੇ ਸਮੀਪ ਬਹੋਰੀ, ਖੜੇ ਦੂਰ ਦੋਨੋਂ ਕਰ ਜੋਰੀ।
ਸਾਰੇ ਦੂਰ ਖੜੇ ਹੱਥ ਜੋੜ ਰਹੇ ਨੇ, ਕਿਸੇ ਦੀ ਹਿੰਮਤ ਨਹੀਂ ਹੈ ਨੇੜੇ ਆਉਣ ਦੇ।
ਵਿਦ ਸ਼ਿਵ ਆਦ ਅਮਰ ਜੇ ਬ੍ਰਿੰਦਾ, ਨੁਤੈ ਬਖਾਨਤ ਆਨੰਦ ਕੰਦਾ।
ਬ੍ਰਹਮਾ ਵਿਸ਼ਨੂੰ ਆਦਿਕ ਨੇ ਵੇਖਣਾ ਕੀਤਾ ਆਨੰਦ ਦੇ ਕੁਲ ਨਰਸਿੰਘ ਜੀ ਦਾ।
ਜੈ 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 ਤਵ ਸ਼੍ਰੀ ਜਗ ਸਾਈ,
ਸਾਰੇ ਜਗਤ ਦੇ ਮਾਲਕ ਨੂੰ ਜੈ ਜੈਕਾਰ ਕਰ ਰਹੇ ਹਨ।
ਨਮੋ ਨਮੋ ਤ੍ਰੈਲੋਕ ਨਰਾਈ,
ਐ ਤਿੰਨਾਂ ਲੋਕਾਂ ਦੇ ਮਾਲਕ ਸਾਡੀ ਨਮਸਕਾਰ ਹੈ ਤੈਨੂੰ।
ਨਮੋ ਨਮੋ ਭਗਤਨ ਦੁੱਖ ਖੰਡਨ,
ਨਮਸਕਾਰ ਹੈ ਤੁਹਾਡੀ, ਤੁਸੀਂ ਭਗਤਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ।
ਜੈ ਜੈ ਧਰਨੀ ਕੋ ਮੰਡਨ,
ਧਰਤੀ ਨੂੰ ਸਜਾਉਣ ਵਾਲੇ ਤੇਰੀ ਜੈ ਜੈਕਾਰ ਹੈ।
ਇਹ ਦਾਨਵ ਸਭ ਸੁਰ ਦੁਖਕਾਰੀ,
ਇਹ ਰਾਖਸ਼ ਸਾਰਿਆਂ ਦੇ ਲਈ ਦੁਖਦਾਈ ਸੀ।
ਗੀਤ ਸਦਨ ਤੇ ਦੀਨ ਨਿਕਾਰੇ,
ਇਹ ਆਪ ਨੇ ਕਿਰਪਾ ਕੀਤੀ ਹੈ ਸਾਰਿਆਂ ਦਾ ਦੁੱਖ ਕੱਟ ਦਿੱਤਾ।
ਮਹਾਬਲੀ ਸੋ ਤੁਮਨੇ ਮਾਰਾ,
ਤਾਕਤ ਵਾਲਾ ਸੀ ਤਿੰਨੇ ਲੋਕਾਂ ਨੂੰ ਜਿੱਤਣ ਵਾਲਾ, ਤੇ ਤੁਸੀਂ ਮਾਰ ਦਿੱਤਾ।
ਬਿਨ ਪ੍ਰਿਆ ਛਿਨ ਬਿਖੈ ਸੰਵਾਰਾ,
ਤੁਹਾਨੂੰ ਕੋਈ ਬਲ ਵਰਤਣਾ ਹੀ ਨਹੀਂ ਪਿਆ, ਇਤਨੇ ਬਲੀ ਨੂੰ ਮਾਰਨ ਦੇ ਲਈ ਛਿਨ ਚ ਨਾਸ ਕਰਤਾ।
ਕ੍ਰੋਧ ਪ੍ਰਜਲਤ ਅਪਾਰ ਤੁਮਾਰਾ, ਤੀਨ ਲੋਕ ਕੋ ਅਤਿ ਭੈਕਾਰਾ।
ਵੀ ਜਿਹੜਾ ਤੁਹਾਡਾ ਕ੍ਰੋਧ ਵਾਲਾ ਸਰੂਪ ਹੈ ਨਾ, ਇਹ ਕੱਲੇ ਹਨਾਸ ਦੇ ਲਈ ਨਹੀਂ, ਇਹ ਤਿੰਨਾਂ ਲੋਕਾਂ ਦੇ ਲਈ ਦੁਖੀ ਹੋ ਦੁਖਦਾਈ ਹੋ ਰਿਹਾ, ਕਿ ਕੋਈ ਤੁਹਾਡੇ ਵੱਲ ਵੇਖ ਹੀ ਨਹੀਂ ਸਕਦਾ।
ਦਇਆ ਸਿੰਧ ਉਪਸ਼ਮ ਅਬ ਕੀਜੈ, ਸਰਬ ਜਗਤ ਕੋ ਅਭੈ ਸੋ ਦੀਜੈ।
ਵੀ ਹਨਾਸ ਨੂੰ ਮਾਰ ਦਿੱਤਾ, ਹੁਣ ਕਿਰਪਾ ਕਰੋ, ਸ਼ਾਂਤ ਰਾਸ ਦੇ ਵਿਚ ਆਓ, ਖੁਸ਼ੀਆਂ ਬਖਸ਼ੋ ਸਾਰਿਆਂ ਨੂੰ।
ਬਿਦ ਨਿਜ ਨਿਕਟ ਰਮਾ ਕੋ ਦੇਖਾ, ਤੇ ਕੋ ਕਹਿਓ ਜੇ ਰੋਸ ਬਿਸ਼ੇਖਾ।
ਕਹਿਣ ਲੱਗੇ ਵੀ ਸਾਰੇ ਡਰ ਗਏ, ਇੱਕ ਪ੍ਰਹਿਲਾਦ ਸੀ ਜਿਹਨੂੰ ਉਹਨੂੰ ਨੀ ਬਿਲਕੁਲ ਵੀ ਦੇਖ ਕੇ ਡਰ ਲੱਗਿਆ, ਤੇ ਉਹ ਕੋਲ ਹੀ ਖੜਿਆ ਰਿਹਾ।
ਬਿਦ ਨਿਜ ਨਿਕਟ ਰਮਾ ਕੋ ਦੇਖਾ ਦੇਖੋ ਕਯੋ ਜੇ ਰੋਸ ਬਿਸ਼ੇਖਾ।
ਦੇਵਤਿਆਂ ਨੇ ਬੜੀਆਂ ਮਿਹਨਤਾਂ ਕੀਤੀਆਂ ਵੀ ਸ਼ਾਂਤ ਰਸ ਚਾਹੋ ਸ਼ਾਂਤ ਰਸ ਚਾਹੋ, ਪਰ ਨਹੀਂ ਆਏ। ਇਹ ਆਖਿਰਕਾਰ ਗਏ ਮਾਤਾ ਲਕਸ਼ਮੀ ਦੇ ਕੋਲ, ਜਾ ਕੇ ਕਿਹਾ ਮਾਤਾ ਜੀ ਤੁਸੀਂ ਉਹਨਾਂ ਨੂੰ ਗੁੱਸਾ ਢਹਿਲਾ ਕਰੋ। ਤਾਂ ਉਹਨੇ ਅੱਗੋਂ ਜਵਾਬ ਦੇਣਾ ਕੀਤਾ,
ਅਬ ਤੂੰ ਜਾਏ ਸ਼ਾਂਤ ਕਰਵਾਵੋ ਵਿਆਕੁਲਤਾ ਜਗ ਕੀ ਸੋ ਮਿਟਾਵੋ।
ਤੁਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰੋ ਵੀ ਹੁਣ ਉਹ ਸ਼ਾਂਤ ਰਸ ਦੇ ਵਿੱਚ ਆ ਜਾਣ।
ਨਿਕਟ ਜਾਏ ਬੋਰੋ ਫਿਰ ਆਈ ਰਮਾ ਦਰੋਣ ਸੰਗ ਗਿਰਾ ਅਲਾਈ।
ਜਦੋਂ ਕੋਲ ਆਏ ਲਕਸ਼ਮੀ ਜੀ ਤੇ ਉਹਨੇ ਬ੍ਰਹਮਾ ਨੂੰ ਕਹਿਣਾ ਕੀਤਾ,
ਪੂਰਬ ਮੈਂ ਅਸ ਸੁਣਾ ਨਾ ਦੇਖਾ ਅਬ ਸਾਰਾ ਕੀਨੋ ਜਸ ਵੇਖਾ।
ਲੱਗੇ ਵੀ ਜਿਹੋ ਜਿਹਾ ਭਿਆਨਕ ਸਰੂਪ ਆ ਜਾਏ ਨਾ, ਮੈਂ ਵੀ ਨੀ ਅਜੇ ਤੱਕ ਕਦੇ ਦੇਖਿਆ ਤੇ ਨਾ ਹੀ ਕਿਸੇ ਤੋਂ ਸੁਣਿਆ।
ਤੇਜ ਨਾ ਸਯੋ ਜਾਤ ਮੁਝ ਪਾਸਾ ਅਵਲੋਕਨ ਤੇ ਉਪਜਿਤ ਤਰਾਸਾ।
ਉਹਨਾਂ ਵੱਲ ਵੇਖਿਆ ਜਾ ਰਿਹਾ, ਮੈਨੂੰ ਵੀ ਡਰ ਲੱਗ ਰਿਹਾ ਦੇਖ ਕੇ।
ਸ਼੍ਰੀ ਗੁਰੂ ਅੰਗਦ ਜੀ ਸੁਣ ਕਾਨਾ ਜੋ ਇਤਿਹਾਸ ਪ੍ਰਹਿਲਾਦ ਬਖਾਨਾ।
ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਪ੍ਰਹਿਲਾਦ ਦੀ ਕਥਾ ਹੈ ਜੋ ਹੋਈ ਹੈ।
ਸੁਰ ਮਿਲ ਕਰ ਤਬ ਮੁਝ ਡਿਗ ਆਏ ਨੇ ਕੇ ਬਚਨ ਸੁਣਾਏ।
ਪ੍ਰਹਿਲਾਦ ਜੀ ਕਹਿਣ ਲੱਗੇ ਵੀ ਜਦੋਂ ਕਿਸੇ ਦਾ ਵਸ ਨਾ ਚੱਲਿਆ ਨਾ ਤੇ ਸਾਰੇ ਦੇਵੀ ਦੇਵਤੇ ਮੇਰੇ ਕੋਲੇ ਆ ਗਏ।
ਸ਼੍ਰੀ ਨਰ ਸਿੰਘ ਨਿਕਟ ਤੁਮ ਜਾਓ ਕ੍ਰੋਧ ਵਿਸਾਲ ਸ਼ਾਂਤ ਕਰਵਾਓ।
ਲੱਗੇ ਵੀ ਤੇਰੇ ਨਾਲ ਜਿਆਦਤੀ ਵੇਖ ਕੇ ਇੰਨਾ ਗੁਸਾਇਆ ਇਹਨਾਂ ਨੂੰ, ਤੇ ਹੁਣ ਜਾ ਕੇ ਉਹਨਾਂ ਨੂੰ ਸ਼ਾਂਤ ਕਰ, ਕਹਿ ਵੀ ਕੰਮ ਤੇ ਹੋ ਗਿਆ ਸਾਰਾ।
ਤਿੰਨ ਕੇ ਸੁਣ ਕਰ ਮੈਂ ਅਸ ਬੈਨਾ ਗਮਨਿਓ ਨਿਕਟ ਹਿਰਦੇ ਕੱਚ ਪੈਨਾ।
ਦੇਵਤਿਆਂ ਨੇ ਮੇਰੀਆਂ ਮਿਹਨਤਾਂ ਕੀਤੀਆਂ ਵੀ ਜਿਵੇਂ ਕਿਵੇਂ ਉਹਨੂੰ ਸ਼ਾਂਤ ਰਾਹ ਚ ਲਿਆ, ਉਹਨਾਂ ਦੀ ਦਸ਼ਾ ਵੇਖ ਕੇ ਫਿਰ ਮੈਂ ਗਿਆ ਨਰਸਿੰਘ ਜੀ ਦੇ ਕੋਲ।
ਚਰਨ ਕਮਲ ਪਕੜੇ ਤਬ ਜਾਈ ਬੰਧਨ ਕੀਨ ਦੰਡ ਕੀ ਨਿਆਈ।
ਮੈਂ ਜਾ ਕੇ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ,
ਸ਼੍ਰੀ ਨਰਸਿੰਘ ਜਬੈ ਦ੍ਰਿਗ ਦੇਖਾ ਪਰਿਓ ਚਰਨ ਪਰ ਅਭੈ ਬਿਸ਼ੇਖਾ।
ਫਿਰ ਨਰਸਿੰਘ ਜੀ ਨੇ ਮੇਰੇ ਵੱਲ ਵੇਖਣਾ ਕੀਤਾ ਵੀ ਇਹਨੇ ਮੱਥਾ ਟੇਕਿਆ ਹੱਥ ਜੋੜ ਕੇ ਖੜਿਆ।
ਗੈ ਕਰ ਤਬ ਉਠਾਵ ਜਗਦੀਸ਼ਾ ਕਰ ਅਰਬਿੰਦ ਧਾਰ ਕਰ ਸੀਸਾ।
ਉਸੇ ਵਕਤ ਮੈਨੂੰ ਬਾਂਹ ਤੋਂ ਪਕੜਿਆ ਤੇ ਨਰਸਿੰਘ ਜੀ ਆਪ ਉਥੋਂ ਸਿੰਘਾਸਨ ਤੋਂ ਉੱਠੇ ਔਰ ਮੈਨੂੰ ਬਿਠਾ ਕੇ ਉੱਥੇ ਰਾਜ ਤਿਲਕ ਦਾ ਰਾਜ ਤਿਲਕ ਦੇਣਾ ਕੀਤਾ।
ਸੰਗ ਸਨੇ ਪਲੋਸਤ ਮਾਥਾ
ਮੈਨੂੰ
ਉਠ ਉਸਤਤ ਮੈਂ ਕੀਏ ਜਗ ਨਾ ਥਾ।
ਅੱਗੇ ਫਿਰ ਨਰਸਿੰਘ ਜੀ ਦੇ ਮੈਨੂੰ ਬੜਾ ਪਿਆਰ ਦਿੱਤਾ, ਜਿਵੇਂ ਇੱਕ ਮਾਤਾ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਚੁੰਮਦੀ ਹੈ ਚੱਟਦੀ ਹੈ, ਇਸ ਤਰੀਕੇ ਦੇ ਨਾਲ ਉਹ ਨਰਸਿੰਘ ਜੀ ਮੇਰੇ ਨਾਲ ਪਿਆਰ ਕਰਦੇ ਰਹੇ। ਅੱਗੇ ਜੋ ਭਗਤ ਪ੍ਰਹਿਲਾਦ ਜੀ ਦੇ ਬਚਨ ਹੋਏ ਨਰਸਿੰਘ ਜੀ ਦੇ ਨਾਲ, ਉਹ ਕਥਾ ਆਪਾਂ ਅਗਲੇ ਪ੍ਰਕਰਣੇ ਦੇ ਵਿੱਚ ਸਰਵਣ ਕਰਾਂਗੇ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਹੋਈਆਂ ਭੁੱਲਾਂ ਲਈ ਦਾਸ ਖੀਵਾਂ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ